ਕਰਤਾ ਰਾਮ ਨਾਲ अर्जुन सुखदानी निरपार गोविंद मूर्खानी निर्भर गुरु मै श्री नरराये अकाल मूर्त हर कृष्ण त्याए जूनी तेग बहादुर राय सहपुर सुवेश सहाय गुरु प्रसाद ग्रंथ गुरु ज्ञाना गुरु प्रसाद ग्रंथ गुरु ज्ञाना जो दर्शन चाहे सतगुरु जो दर्शन चाहे सतगुरु सो दर्शे गुरु ग्रंथ पढ़ सुने स्मार्थ गलय परमार्थ को पंथ जो मुझ वचन सुगुण की जाए ग्रंथ विचार सुनो चित ग्रंथ विचार सुनो चित मेरो रूप ग्रंथ जी जान मेरो रूप ग्रंथ जी जान किया भेद नंजक गुरु ग्रंथ कलु भयो श्री गुरु रूप महान दस पातशाहियां रूप देवो दस पातशाहियां रूप देवो गुरु ग्रंथ जी ज्ञान बाणी गुरु गुरु है बाणी विच बाणी अमृत सार गुरबाणी कदर सेवक जन माने पर तक गुरु निश गुरु प्रसाद ग्रंथ गुरु ज्ञान वाहिगुरु बंदन करु बंदन वाहिगुरु बंदन करु बंदन सदा सदा बलिहारे नानक दास तेरी सदा सदा बलिहारे नानक दास तेरी चरणारे Thank you. ਗੁਰਦੁਆਰਾ ਸ੍ਰੀ ਜੋਤੀ ਸਰੂਪ ਪਰਮ ਪੂਜਨੀਕ ਮਾਤਾ ਗੁਜਰ ਕੌਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਉਹਨਾਂ ਸ਼ਹੀਦਾਂ ਦੇ ਮਹਾਨ ਅਸਥਾਨ ਦੇ ਨਜ਼ਦੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਦਿਆਲੇ ਵਿੱਚ ਜਿੱਥੇ ਹਰ ਮਹੀਨੇ ਮੱਸਿਆ ਦਾ ਦੀਵਾਨ ਸੱਜਦਾ ਹੈ ਸੰਗਤਾਂ ਲਾਭ ਲੈਣ ਵਾਸਤੇ ਜੁੜਦੀਆਂ ਹਨ ਨਰੋਗ ਗੁਰਮਤਿ ਦੀ ਵਿਚਾਰ ਵਿੱਚ ਵਾਧਾ ਕਰਨ ਵਾਸਤੇ ਇਹ ਇੱਕ ਯਤਨ ਹੈ ਕਿ ਗੁਰਮਤਿ ਸਿਧਾਂਤਾਂ ਨੂੰ ਵਿਚਾਰਨ ਵਾਸਤੇ ਗੁਰਮਤਿ ਸਮਾਗਮ ਕੀਤਾ ਜਾਏ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਕਾਫੀ ਸਮੇਂ ਤੋਂ ਆਪ ਜੀ ਹੋਰ ਬੈਠੇ ਹੋ ਜਥੇ ਦੇ ਨਿੱਕੇ ਬਚੰਗੀਆਂ ਨੇ ਪਹਿਲਾਂ ਕੀਰਤਨ ਕੀਤਾ ਤਿੰਨ ਚਾਰ ਬੱਚਿਆਂ ਨੇ ਹਾਜ਼ਰੀ ਭਰੀ ਜੋ ਮਿਹਨਤ ਕਰਦੇ ਰਹਿਣਗੇ ਕਿਸੇ ਵੇਲੇ ਸੇਵ ਕੌਮ ਦੇ ਚੰਗੇ ਪ੍ਰਚਾਰਕ ਰਾਗੀ ਸਿੰਘ ਬਣ ਕੇ ਸੰਗਤਾਂ ਨੂੰ ਕਿਰਦਾਰ ਕਰਨਗੇ ਕਿ ਉਹਨਾਂ ਬੱਚਿਆਂ ਤੋਂ ਬਾਅਦ ਫਿਰ ਅੱਜ ਨੇ ਸਿੱਧੀਆਂ ਧਾਰਨਾ ਦਾ ਕੀਰਤਨ ਵੀ ਜਥੇ ਕੋਲ ਸਰਵਣ ਕੀਤਾ ਹੈ ਜੋ ਹੁਣ ਸਮਾਂ ਸਮਾਪਤੀ ਤੱਕ ਬਾਕੀ ਹੈ ਇਸ ਨੂੰ ਸਪਨਾ ਕਰਨ ਵਾਸਤੇ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਕਿਰਪਾ ਮਿਲ ਇਹ ਬੜੇ ਚੋਣਵੇਂ ਗੁਣ ਹਨ ਇੱਕ ਇੱਕ ਗੁਣ ਬੜਾ ਦੁਰਲਭ ਹੈ ਸ਼ਰਧੇ ਨਹੀਂ ਬਣਦੀ ਪਹਿਲਾਂ ਕੋਈ ਪੂਰਵਲਾ ਕਰਮ ਪੂਰਵਲਾ ਫੁੱਲ ਪੈਦਾ ਹੋਵੇ ਫਿਰ ਸ਼ਰਧਾ ਜਿਹੜੀ ਹੈ ਤੇ ਉਹਦੇ ਵੀ ਅੱਗੇ ਚੱਲ ਕੇ ਦੋ ਰੂਪ ਬਣ ਜਾਂਦੇ ਨੇ ਇੱਕ ਸ਼ਰਧਾ ਉਹ ਹੈ ਜਿਹੜੇ ਗਲਤ ਥਾਂ ਤੇ ਉਹਦਾ ਇਸਤੇਮਾਲ ਹੋ ਗਿਆ ਪੈਸਾ ਤਾਂ ਉਹੀ ਹੈ ਗਲਤ ਥਾਂ ਤੇ ਵੀ ਕਰਦਾ ਜਾਂਦਾ ਉਹੀ ਪੈਸਾ ਜਿਹੜਾ ਖਰਚ ਕੀਤਾ ਵਾ ਪਾਪ ਪੈਦਾ ਕਰ ਦਿੰਦਾ ਉਹੀ ਪੈਸਾ ਜਿਹੜਾ ਪੁੱਲ ਪੈਦਾ ਕਰ ਦਿੰਦਾ ਉਹਦੀ ਸ਼ਰਧਾ ਹੈ ਜਿਹੜੀ ਬੜੀ ਨੁਕਸਾਨਦਾਇਕ ਬਣ ਜਾਂਦੀ ਹੈ ਸ਼ਰਧਾ ਅਪਮਾਨ ਦਾ ਕਾਰਨ ਵੀ ਬਣ ਜਾਂਦੀ ਹੈ ਸ਼ਰਧਾ ਜਿਹੜੀ ਹੈ ਫਾਇਦਾ ਹੋਣ ਦੀ ਥਾਂ ਤੇ ਨੁਕਸਾਨ ਵੀ ਹੋ ਜਾਂਦਾ ਹੈ ਜੇ ਸ਼ਰਧਾ ਸਹੀ ਟਿਕਾਣੇ ਤੇ ਨਾ ਹੋਵੇ ਸ਼ਰਧਾ ਦਾ ਸਹੀ ਟਿਕਾਣਾ ਗੁਰੂ ਨਾਨਕ ਦੀ ਗੱਡੀ ਹੈ ਜਿਹੜੀ ਧੁਰਾਂ ਤੋਂ ਆਈ ਹੋਈ ਇਹ ਸਹੀ ਟਿਕਾਣਾ ਹੈ ਸ਼ਰਧਾ ਪਰ ਹੁਣ ਜਿੱਥੇ ਧਨ ਹੁੰਦਾ ਹੈ ਡਾਕੇ ਵੀ ਉੱਥੇ ਕਹਿੰਦੇ ਜਿੱਥੇ ਹੈ ਕੁਛ ਨਹੀਂ ਉੱਥੇ ਕੀ ਡਾਕਾ ਬਣੇ ਇਸ ਕਰਕੇ ਭਾਈ ਸ਼ਰਧਾ ਨੂੰ ਲੁੱਟਣ ਵਾਸਤੇ ਸ਼ਰਧਾ ਦਾ ਧਨ ਲੁੱਟਣ ਵਾਸਤੇ ਜਿਹੜੇ ਵੰਚਿਤ ਲੋਕ ਨੇ ਉਹਨਾਂ ਨੇ ਆਪਣਾ ਆਪਣਾ ਜਾਲ ਤਾਣਿਆ ਹੋਇਆ ਹੈ ਜਿਵੇਂ ਮੱਛੀਆਂ ਨੂੰ ਫੜਨ ਵਾਸਤੇ ਮਛੇਰਿਆਂ ਕੋਲ ਜਾਲ ਹੁੰਦੇ ਨੇ ਇਸੇ ਤਰ੍ਹਾਂ ਦਾ ਪਖੰਡ ਦਾ ਇੱਕ ਜਾਲ ਹੈ ਇਹ ਸ਼ਿਕਾਰੀ ਕਿਰਿਆ ਵੀ ਐਸੀ ਚੱਲ ਰਹੀ ਹੈ ਏਕ ਦਿਖਾਏ ਜਗਤ ਕੋ ਲੋਗਨ ਕੋ ਵਸ ਕੀ ਪ੍ਰਣਾਮ ਕੀ ਹੈ ਇਸ ਦਾ ਨਤੀਜਾ ਕੀ ਹੈ ਅੰਤ ਕਾਲ ਕਾਤੀ ਕੱਟਿਓ ਵਾਸ ਇਸ ਕਰਕੇ ਸ਼ਰਧਾ ਜਿਹੜੀ ਹੈ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖੀ ਜਾਏ ਇਹਦੇ ਵਿੱਚ ਹੀ ਲਾਭ ਹੈ ਇਹਦੇ ਵਿੱਚ ਜੀਵ ਨੂੰ ਕੋਈ ਧੋਖਾ ਨਹੀਂ ਦੂਸਰੀ ਭਾਵਨਾ ਹੈ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹ ਬੜੇ ਸ਼ੁਭ ਗੁਣ ਹਨ ਸਤਿਗੁਰੂ ਦੀ ਬਖਸ਼ਿਸ਼ ਕਰਨ ਕਿ ਸਾਨੂੰ ਸ਼ਰਧਾ ਵਰਤਣੀ ਆਵੇ ਕਿ ਸ਼ਰਧਾ ਹੈ ਕਿ ਨਹੀਂ ਬਸ ਜਿਸ ਗੁਰੂ ਨੇ ਸਾਨੂੰ ਜੰਮਣ ਮਰਨ ਤੋਂ ਰਹਿਤ ਕਰਨਾ ਹੈ ਸ਼ਰਧਾ ਤਾਂ ਉੱਥੇ ਠੀਕ ਹੈ ਸੰਸਾਰ ਦੇ ਵਿੱਚ ہمارے کو لالچ ہے جنہیں دیر تک اگیان ہے. جب اگیان دور ہو جائے پھر اپنی پوجا کراؤن کا لالچ رائج نہ بنی ہے. سو پتا چل جائے گا کہ دیر تک لکھا ہے. جب دیر لکھا پھر دیر کی پوجا کہڑا ست ہوگی. پھر تو یہ بات ہوگی پوج و رام ایک ہی دے گا بھی پوجن یوگ کا ہی کوئی چیز ہے. یہ دوسرا پک ہے جن نام ستگر پوجیا دن ہر پوج کرا گا انہوں کا ستکار ہونا گرو کا ستکار ہے رب کے پیاروں کا ستکار رب کا پیار ہے پر جیسے ہم ہی ختم ہو جائے. اس لیے شردا گرو گرنتھ صاحب کے نال جوڑنی یہ لاب ہوئے گا. شریر کوئی کدے ہے کدے نہیں ہوئے. بے انت وسو ہے نت رہن والی ہے. سو آؤ پاون امرت بچن جو گرو صاحب جی کا جی نے سنیا ہے اونچ اپار بے انت سوامی. بڑے سرل شبد کچھ ساری ماں بولی سرل بھاشا اجہے شبد جڑے ارتھ بھاؤ تو بہتے گوڑ نہیں ہیں. کچھ پد ان آ جاتے ہیں جڑے بڑے گوڑ اونچ نام اچے رہ نیچ نام نیویں رہ کہ پرمیشور سارے کو اچا ہے. ات اونچا تا کا دروازہ انت نہیں کچھ پارا تھا. کوٹ 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 لگ تالا ایک تلتا کو محل نمبا سکھنی کم سویرا جت کا میلا لاکھ بھگت جا کو ارد ہے لاکھ کپیشر تک ہی سد ہے لاکھ جوگیشر کرتے جوگا کٹ کا ویسا جانے تھوڑا ہے کوئی سادن پردا تھوڑا کرو جتن جی ہوئی مہربانا تاں کو نہیں جیو قربانا پھرت پھرت سنتن پہ آیا دکھ برم ہمارا سگل محل بلایا پر امرت پونچا کہو نانک پرب میرا اونچا. کہ پرمیشور اونچا ہے اونچا بھی کہنا ہے ات اونچا. ات اچے کا مطلب ہے جی تو بڑا ہور اونچا ہے. یہ اونچا اور نیما کوئی اچے تھان سے بیٹھنے کے نال یا نیمے تھان سے بیٹھنے کا نہیں ہوتا. اونچے اور نیمے کی ویاخیا کی ہے اونچو چھت اونچو نہیں. اونچے تھان سے بہن نہ کوئی اونچا نہیں ہو جاتا اور نیمے بہن کے نام کوئی نیما نہیں ہو جاتا. اونچو گن کر ہوئے کاٹ اٹاری پر لے کے آگ بت کر گندگی کھولن والا کان ہے. جی وہ ست مجلی کوٹھی سے بہ جائے پھر کہڑا گرڑ بن جائے گا کان ہی رہنا. اچے بیٹھ کے بھی کام پھر نیم ہے کیونکہ وہ اوگن کچھ ایسے ہیں. اسی طرح سنسار میں کچھ لوگوں اچے ٹکانے تو مل جاتے ہیں پر انہوں کی آدت بڑی نیمیا ہوں. وہ بڑے نیمے تل کے کھڑا انہوں کا جڑا سبھا ہے وہ بڑا نیچ ہوتا ہے بڑا نیما ہوتا ہے. پرمیشور کیسا ہے ات اونچا تھا کا دربارہ اتی انت اچا ہے اونچ اپار پھر وہ پاراوار کا بھی کوئی انت نہیں ہے. اونچ اپار بے انت وہ انت بھی کوئی نہیں ہے. سوامی مالک ہے سارے کون گنا گن تیرے ہی میرے واسطے تیرے گنا کوئی نہیں جان سکتا. گنا کے آدھار سے شیش ناگ یہ 2000 نمے نام رکھتا ہے. گربانی کی چیز کا پرمانا ہے دسم گرنتھ جی شیش ناگ سر سہس بنائی دوہے سمن سرسنا سہائی رڑ اب لگے نام اپارا تمنا تو نہ پاؤ چکا. وہ ای گن جنہ کا کوئی حساب کتاب نہیں ہے. اس کر کے کون جانے تیرے گنا نو کون جان سکتا. ہاں ایک بات ہے تیرے گنا نو کہن والے تیرے گنا نو سن والے کا پلا ضرور ہو جائے. انت تو نہیں تیرا پا سکتا کوئی گن پربھو کے گنا کا کتن پربھو کا انت پاؤن واسطے تھوڑی گن جا ਇਬਾਦਤ ਤੇਰੀ ਉਤਰ ਸਮੈਲ ਹੇ ਜੀਵ ਤੇਰੀ ਤਾਂ ਮੈਲ ਲਾਉਣ ਵਾਸਤੇ ਇੱਕ ਸਾਬਣ ਦਿੱਤਾ ਹੈ ਕਿ ਪ੍ਰਭੂ ਦੇ ਗੁਣ ਗਾ ਤੇਰਾ ਮਨ ਪਵਿੱਤਰ ਹੋ ਜਾਵੇ। ਮਾਇਆ ਵਿੱਚ ਮਲੀਨਤਾ ਹੈ, ਮਾਇਆ ਦੀ ਬਣੀ ਹਰ ਚੀਜ਼ ਵਿੱਚ ਮਲੀਨਤਾ ਹੈ। ਇਹ ਸੰਸਾਰ ਮਾਇਆ ਦੀ ਰਚਨਾ ਹੈ, ਪ੍ਰਭੂ ਦੀ ਸੱਤਾ ਹੈ। ਪ੍ਰਭੂ ਦੀ ਸੱਤਾ ਨੂੰ ਪਾ ਕੇ ਸੰਸਾਰ ਦੀ ਰਚਨਾ ਮਾਇਆ ਰਚਦੀ ਹੈ, ਆਪਣੇ ਆਪ ਤੋਂ ਮਾਇਆ ਕੁਛ ਨਹੀਂ। ਹਰ ਪਦਾਰਥ ਵਿੱਚ ਮਲੀਨਤਾ ਇਸ ਲਈ ਹੈ ਕਿ ਮਾਇਆ ਮੈਲੀ ਹੈ ਤੇ ਪਰਮਾਤਮਾ ਨਿਰਮਲ ਹੈ। ਸੰਸਾਰ ਦੇ ਅੰਦਰ ਪਰਮਾਤਮਾ ਵੀ ਹੈ, ਪਰਮਾਤਮਾ ਦੀ ਮਾਇਆ ਵੀ ਹੈ, ਦੋਵੇਂ ਸਮਿਲਤ ਹਨ। ਇਸ ਕਰਕੇ ਅੰਜਨ ਮਹੇ ਨਿਰੰਜਨ, ਉਹ ਪਰਮੇਸ਼ਰ ਜਿਹੜਾ ਅੰਜਨ ਰੂਪ ਮਾਇਆ ਦੇ ਵਿੱਚ ਸੁੱਖ ਸਰੂਪ ਹੈ, ਜਦੋਂ ਉਹਦੇ ਗੁਣ ਅਸੀਂ ਕਥਨ ਕਰਾਂਗੇ ਉਹਨਾਂ ਦੇ ਉਹਦੇ ਪਰਮਾਤਮਾ ਦੇ ਗੁਣਾਂ ਦਾ ਪ੍ਰਭਾਵ ਸਾਡੇ ਤੇ ਪਏਗਾ ਤੇ ਉਹਦੀ ਤਾਸੀਰ ਜਿਹੜੀ ਹੈ ਗੁਣ ਕਹਿੰਦਿਆਂ ਕਹਿੰਦਿਆਂ ਉਹਦੀ ਨਿਰਮਲਤਾ ਵਾਲੀ ਤਾਸੀਰ ਸਾਡੇ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਪਾਉਂਦੀ ਮਨ ਪਵਿੱਤਰ ਹੁੰਦਾ। ਜਦੋਂ ਮਾਇਆ ਦੇ ਬੜੇ ਪਦਾਰਥ ਨੂੰ ਚੇਤੇ ਕਰਾਂਗੇ ਫਿਰ ਮਾਇਆ ਵਿੱਚ ਮਲੀਨਤਾ ਹੈ, ਬਰਸਨ ਕਾਰੋ ਪਰਸੀ ਹੈ ਤਾਂ ਉਸ ਲੱਗ ਹੈ ਤਾਂ ਫਿਰ ਮੈਡਮ ਲੱਗ ਰਹੀ। ਇਸ ਕਰਕੇ ਇਹ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਜੋ ਪਾਵਨ ਬਚਨ ਕਹੇ ਹੈ, ਊ ਜਾ ਪਾਰ ਦੇ ਸਵਾਮੀ ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ, ਬਿਨਸ ਹੈ ਪਾਪ ਘਨੇਰੇ। ਘਨੇਰੇ ਬਹੁਤ ਹੀ ਪਾਪ ਜਿਹੜੇ ਬਿਨਸ ਨਾਸ ਹੋ ਜਾਂਦੇ। ਪਸ਼ੂ ਪ੍ਰੇਤ ਮੁਗਧ ਕੌਤਾਰ ਹੈ, ਪਸ਼ੂਆਂ ਵਰਗੀ ਵਿਰਤੀ ਵਾਲੇ ਲੋਕ, ਪ੍ਰੇਤਾਂ ਵਰਗੀ ਵਿਰਤੀ ਵਾਲੇ ਲੋਕ ਜਾਂ ਪ੍ਰਤੱਖ ਵੀ ਪ੍ਰੇਤ, ਨਿਸਤਾਰਾ ਕੀਤਾ ਅਨੇਕਾਂ ਸਾਖੀਆਂ। ਪਾਹਨ ਪਾਰੇ ਤਾਰੇ, ਪੱਥਰ ਵੀ ਤਾਰ ਦਿੱਤੇ, ਪ੍ਰਤੱਖ ਤੇ ਪੱਥਰਾਂ ਵਰਗੇ ਕਠੋਰ ਚਿੱਤ ਵਾਲੇ ਸੀ ਜਿਹੜੇ ਗੁਰੂ ਬਾਬਾ ਜੀ ਨੇ, ਉਹ ਵੀ ਤਾਰ ਦਿੱਤੇ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਣਿਆ, ਮੈਂ ਹਮੇਸ਼ਾ ਹੀ ਤੇਤੋਂ ਪ੍ਰਮਾਣ ਮਿਲਿਆ ਜਾਵਾਂ ਤੇਰੀ ਸਰਣਾਈ ਤੋਂ, ਸਦਾ ਵਿਵਹਾਰ ਕੁਰਬਾਨ ਜਾਣਾ ਸਤਿਗੁਰੂ। ਇਹ ਸ਼ਬਦ ਦਾ ਬੜਾ ਸੰਖੇਪ ਰੂਪ ਹੈ ਜਿਹੜਾ ਆਪ ਜੀ ਤੋਂ ਸੁਣਿਆ। ਕਥਾ ਰੂਪ ਦੇ ਵਿੱਚ ਵਿਸਤਾਰ ਹੁੰਦਾ ਹੈ ਤੇ ਕੀਰਤਨ ਦੇ ਵਿੱਚ ਕੇਵਲ ਸੰਖੇਪ ਜਿਹਾ ਭਾਵ ਉਸਦਾ। ਹੁਣ ਇਸੇ ਵਿਚਾਰ ਦਾ ਜੋ ਇਤਿਹਾਸ ਰੂਪ ਹੈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਣਿਆ। ਇੱਕ ਵਾਰੀ ਇਹ ਧਾਰਨਾ ਸਾਰੀਆਂ ਸੰਗਤਾਂ ਦੇ ਵਿੱਚ ਕੇ ਪੜੋ, ਫਿਰ ਇਸੇ ਤੁਕ ਦੇ ਆਧਾਰਿਤ ਅੱਜ ਦੀ ਵਿਚਾਰ ਹੋਏਗੀ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਣੇ ਰਹੇ, ਸਦਾ ਸਦਾ ਬਲਿਹਾਰੇ ਨਾਨਕ ਦਾਸ ਤੇਰੀ, ਸਤਿ ਸ਼੍ਰੀ ਅਕਾਲ। جتھے کم نہ کرے جتھے اپنی عقل ہار جائے کوئی اتنی بڑی پربل وسط جی سمجھ وچ نہ آوے بل جمع ہار بل ہار سدھا قربان میری مت تیرے گناں دے اگے ہار گئی کہ تیرے تے اینے گن اتھے شبد ہے بل ہار گرو نانک صاحب ماریا سکا جگت نانک نرمل پنتھ چلایا بابے تارے جان جگ نو کھنڈ پرتھوی سچا ٹوا گرمت کل پرگٹ ہوا گرو نانک کی ہے گرو نانک نو سمجھ واسطے گربانی کے وچوں سہایتا ملے گی نانک نام نرنجن جانو نانک نام کی ہے کہ نرنجن نرنجن کا ارتھ کی ہے جہاں مل مایا تو رہت شدھ سروپ سو پورک نرنجن ہر پورک نرنجن وہ سروپ گرو نانک آدھ نرنجن سنسار کا مل روپ ہے وہ واسطو روپ نہیں جہاں اسی پانچ بھوتک روپ کے اندر سارے ورگے سکھان نے سنسار نے دیکھا کہ وہ واسطو روپ نہیں ہے واسطو کا برہ روپ ہے ست روپ ہے اس وہ ست دے وچوں رام بن کے آوے کرشن بن کے آوے گرو نانک بن کے آوے یہ ایشور دے اوتار جڑے ہیں وہ مایا دی رچنا تاں کہی جا سکتی بھی مایا دی شریعت ہے انہوں کا پر ان تتوں کا کاریا نہیں ہے تتوں کی رچنا نہیں ہوتی اس لیے اوتار تک سروپ نہیں ہوتا مایا نے ایک بڑی وچتر جی گل کھائی ہوتی ہے کہ اس ربی اوتار کی ماں کو سنسار دیا ماوا کی طرح گربتی بھی دکھایا ہوتا ہے جنم بھی دکھایا ہوتا ہے پر یہ سب کچھ مایا لی رچیا ہوتا ہے کہ اوتار کا جمن بند ہو رہا ہے ایشور کسی پوتوں کا کاریہ نہیں ہوا کرتا گرو نانک صاحب جی تتوں پنجہ تتاں پچی پرکرتیاں دیا دے ہیں گرو نانک نے انت ویلے دکھا دتا بھی جی تتاں کا شریر ہوں جب گرو نانک جیوتی جو سمائے تھے وہ کلی چادری کیوں رہ گئی سی اتنے شریر بھی پیا رہتا جی رہ بھی جانا تا بھی کہڑا گرو استوپ شریر سی وہ تو ایک مایا کا بھلیکھا دن واسطے کوئی جا شریر رچا ہو گرو نانک سنسار اتارن واسطے دکھن کی دھرتی کے پہنچے ہوئے بہت ساریا سارے دیش پوتر ندیاں پہ بھائی گرداس نے ان ندیاں کا ایک ویروا دتا کہ 999 ندیاں جہیا نے وہ بہ رہی ہیں 999 انہوں نے کچھ ندیاں ایسا ہیں جنہوں کا بڑا اتہاس کے پنیا کے نام ہے گنگا کا گوداوری کا سرشتی کا جمنا کا نرمدا ندی ہے تاپنی ندی ہے کچھ ندیاں وشیش تاپنی ندی کے کنارے دکھن دیش ستگرو مہاراج سچے پاتشاہ پہنچے ہوئے سن گرو نانک صاحب بھائی گرداس صاحب جی لکھتے ہیں کہ گرو نانک کا مبارک چرن جتھے دھرتی کے تل سے ڈگے ہے جتھے بابا پیر دھر جتھے اپنا مبارک چرن رکھ دیتا पूजा आसन स्थापन सो जिथे जाए वह मेरा सतगुरु जिथे भी जाके बैठे सो थान सुहावा राम राज सोनी होया सतगुरु महाराज बैठे ने अपनी मौज में रबी रंगा में जुड़े हुए बैठे ने बिस्माद जी बिस्माद भेद का आनंद बिस्मादी लै रहे उस नयनकार की रचना में देख के जिथे जिथे हुक्म है जिन्हें जिन्हें जीवन उतारना है उस थान पर गुरु नानक सच्चे पातशाह के चरणों में संगत आनी शुरू हो गई जिस वे फुल महक पैदा हो जाती है फुल कदे भौरिया निमंत्रण देने की लड़ नहीं है सुगंधी जदों भी फैली भौरे को सुगंधी की सेह फुल को पहुंच जाएगी जदों दीवा जगेगा पतंगियों कदे भी दीवे ने सदा पता नहीं लगता कि आओ पतंगे खुद दीवे को पहुंच जाएंगे इस तरह सतपुरशों के कुल जिज्ञासु अपनी जिज्ञासा लैके जिथे भक्ति की सुगंधी है जिथे रबी जोत ज्ञान का प्रकाश है ज्ञान लैण वाले पतंगे खुद पहुंच जाएंगे उस रोशनी का आनंद मानने वास्ते संगत की आवाजाही हो गई ये बात जी बादशाह तक पहुंच गई कि राजन तेरे राज विच कोई अजिहा फकीर पहुंचे है जिसे दर्शन करने तो ही बड़ी शांति प्राप्त हो जाती जिसे वचन अमृत तो मीठे संसार में बड़े संत देखे बड़े योगी देखे बड़े सिद्ध देखे पर इन्हों के दर्शन वर्गा आनंद किसी भी नहीं पर कोई नहीं सकता किते परमेश्वर ने गुरु स्वरूप में आना किया किते रब के दर्शन जिहड़े राजसी लोग होंगे ने कई बार इन्हों श्रद्धा अंदरों तो नहीं होंगी दिखाने वास्ते श्रद्धा होंगी है लोग दिखावा होंगे श्रद्धा का जिथे लोग जान लगन फिर उथे ये भी चले जाते हैं कई बार लोगों का प्रभाव लैके जाते हैं राजे के उत्ते प्रभाव पिया अपनी प्रजा राजा खुद चल के गुरु नानक के चरणों में पहुंचे गुरु नानक के चरणों नमस्कार की नतमस्तक होया चरण धूल अपने मथे में लाई ये भाग जाके गुरु नानक का दर्शन होने की देर से अजे सतगुरां ने वचन भी कोई नहीं किया केवल दर्शन हुए एक नवा जीवन दर्शनों के बीचों जिन्हें जिज्ञासुओं मिल रहा है गुरबाणी के विच इहदा रूप इस तरह का लिखा है दर्शन सेवा तेरा जीवन दर्शन Thank you. वसुदेव जीवा को तेरा पूर्ण कर्म भय क्रम देगा। इधर तुरंत ही सुब्रम देह नाम कर अपने देह ये जिज्ञासा जागी बादशाह ने कोई पूर्व ने कर्म जागे गुरु नानक का दीदार होया प्रयागों में हाथ जुड़े जिते दो जिज्ञास प्रेमी बेनतियां करते राजे ने भी बेनती कह लगा महाराज कोई पूर्व का कर्म से जिस करके मेनू राज प्राप्त हो गया राजकाल के कम सोने हो रहे हैं पर मैं एक बेनती आप जी कर रहा जी मेरे मन में शांति नहीं है मन इं पुजता रहता है जिमें भट के दाना पुजता है शांति नहीं है पदार्थ बथेरा परिवार बथेरा बढ़ा है राणियों महाराणियों सब कुछ है मुकती गल के हो सब कुछ है कि शांति नहीं महाराज हस पे कह लगे राजे ने तू सब कुछ वास्ते उपा किया तू शांति की उपा ही करो की तू जन्म तो लैके हूं तक उपा जिन्हें किए अशांति नहीं किए शांत होने लिए अपजगने नहीं किया पर फिर तेरे कले की थोड़ी बात है तो सारे संसार की है संसार सारा सर है कला को नहीं मैं तो अपने निरंकार को यह बेनती करना कि जगत जन्मदार रख लै तू आप कृपा करके रखा करे भी सड़िया संसार सारा कहेगा महाराज जी जदों जिदे को माया नहीं है वो तो चलो तंग होगी माया नहीं है मेरे को सब कुछ है महाराज कहते यही तो निरंकार की मित्र भी है जिदे को माया नहीं है वह भी तड़प है जिदे को है तो वह भी अलग तड़प है जिदे इलाज है वह भी दुखी है जिदे इलाज नहीं है वह भी दुखी है सारा संसार इसलिए राजन बाली लोग है नहे पतार नानक दुखिया सब संसार सारा संसार दुखी है कहने की महाराज फिर चलो जे हूं तक मैं शांति का कोई उपा नहीं किया मैं मनता थोड़ी गल जी मेरे अजे तक ना समझ आई होगी गल कि कृपा करके मैं दसो कि शांति का उपा की है हिरदा शांत कि हो महाराज साहब कहे हिरदा नाम तो बिना शांत नहीं होना जदों हिरदे च नाम टिकेगा हिरदा शांत हो जाएगा पर यह अलग अलग होने वाला कम तो है नहीं यह सहजे सहजे करने वाला कम है जे तू शांति चाहना फिर इस तरह कर एक नियम बना लै कि अज तो सत्संगत करने का सुभाव पैदा कर महापुरुषों की सेवा कराया कर महापुरुषों की संगत में जाया कर यह तेन शांति के मुढ़ले कर्म दसद भी यह रस्ते का चल पा तेन शांति नहीं हो जिनी देर तक हिरदे च अग्ञान है उन्नी देर तक शांति कितने पर अग्ञान की निवृत्ति जी है वह गल नहीं होंगी दीवे की रोशनी तो बिना ग्रह का अंधकार कभी दूर नहीं हो दीवे से गल करने का नहीं चलना होंगे चलो गल्लां इसलिए चंगियां होंगे कि दीवा जगाउण की इच्छा पैदा हो जाए दीवा जगाउण वास्ते मन बन जाए पर दीवे की बात करने के अंधकार तो उसी तरह बन जाए इसलिए शास्त्रां जी लिखा है कहते भगवान तिमर नाशा नहीं कह दीव की बात दीवे की गल करें जगाउण का नहीं अंधेरा दूर होगा निर्मल ज्ञान अदोस के ना हिरदे परम ना जाते हिरदे का परम उन्ना चल जा नहीं सकता महाराज साहब जी ने उन्होंने कहा कि तू मुढ़ली बात है जी तेरी गहा दी गल तेरे समझ नहीं आनी तू सतपुरशां की संगत करे कर यह वचन महाराज साहब जी ने गुरु कह दिता आप सच्चे पातशाह संसार में धारण वास्ते રાજને યાદ રાખે તો રાજને સત્સંગ કરવી શરૂ કરી હું જેડા કામ સારી ઉંમર કીતા નહીં હૈ એ બન્યા દુનિયા કર રહ્યા કોઈ બહુત જ્યાદા રુચિ નહીં હૈ મહારાજ કા વચન સમજ કે કર રહ્યા ચલો ફેર ભી ઠીક હૈ અસી સારી એક કરે ઓ કલા રાજને થોડી કરે કઈ કોઈ બન્યા દુનિયા નહીં કરે જેને ઉત્તમ ભાર લોકો રુચિ ના કામ કર દે બંદા રુચિ ના માયા કમા સકે રુચિ ના આપણે જોગી દેશ લઈ જતા કે રોજગાર કા મસલા હૈ ખેતી રુચિ ના હો રહી હૈ બિઝનેસ રુચિ ના હો રહ્યા દુકાન રુચિ ના હો રહી હૈ નોકરી રુચિ ના હો રહી હૈ સત્સંગ વિચ આ કે નજર લગી ઇથે કેવી રુચિ ના હો રહી મનુષ્ય ને એ કામ વધુ સમજ્યા જે ટાઈમ હોયા કોઈ નહીં ચલે જવાગે જી જે નહીં આતી કે જે ટાઈમ નહીં એના મતલબ કે હૈ કે વધુ કામ હૈ ના હો ગયા તમે ચીજ નહીં હોય કામ મારા સાહેબ લગ લા દે સત્સંગ કરવી શરૂ કી દેખો સંગત કા જરા ફળ આયા સંગત કા ગુરુ બહુ અધિકારી પર સુવા કર બોલા સંગત કરદે કરદે તે કુછ અગે નો ફર્ક પ્યા હોલી હોલી સમા લંઘ ગયા તે સમા અજિહા આણ બણ્યા કે જદોં જીવ સંસાર દે અંદર રહેંદા હૈ ਉਹਨੂੰ ਇਹ ਕੋਈ ਗਿਆਨ ਨਹੀਂ ਹੁੰਦਾ ਵੀ ਮੈਂ ਕਿਹੜੇ ਦਿਨ ਮਰਨਾ ਕਿਹੜੇ ਮਹੀਨੇ ਮਰਨਾ ਔਰ ਕਿਵੇਂ ਮਰਨਾ ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਇਹ ਪਤਾ ਨਹੀਂ ਇਸ ਲਈ ਅਗਿਆਨ ਦੇ ਵਿੱਚ ਇਹ ਖੁਸ਼ੀ ਖੁਸ਼ੀ ਕਈ ਵਾਰ ਮੌਤ ਤੋਂ ਕੁਛ ਛੇੜ ਪਹਿਲਾਂ ਵੀ ਬੜਾ ਖੁਸ਼ੀ ਹੁੰਦਾ ਹੈ ਪਰਿਵਾਰ ਬੜਾ ਖੁਸ਼ੀ ਹੁੰਦਾ ਇੱਕ ਛੇੜ ਵਿੱਚ ਗਮੀਆਂ ਦੀ ਜਿਵੇਂ ਸਮੁੰਦਰ ਜਵਾਰ ਘੱਟ ਹੁੰਦਾ ਹੈ ਇਸ ਕਿਸਮ ਦੀ ਬਾਤ ਬਣ ਜਾਂਦੀ ਹੈ ਸੋ ਇਸ ਕਰਕੇ ਇਹਨੂੰ ਕੋਈ ਇਸ ਗੱਲ ਦਾ ਗਿਆਨ ਤਾਂ ਹੈ ਨਹੀਂ ਵੀ ਮੇਰੀ ਮੌਤ ਕਦੋਂ ਤੱਕ ਨਹੀਂ ਹੋਣੀ ਸਮਾਂ ਜਿਹੜੇ ਆ ਗਿਆ ਕੋਈ ਬਿਮਾਰੀ ਐਸੀ ਲੱਗ ਗਈ ਹਕੀਮਾਂ ਨੇ ਦੱਸ ਦਿੱਤਾ ਕਿ ਰਾਜੇ ਨੂੰ ਹੁਣ ਤੇਰਾ ਸਰੀਰ ਜਿਹੜਾ ਉਹ ਰਹਿ ਨਹੀਂ ਸਕਦਾ ਮੌਤ ਤੇਰੇ ਗੂਹੇ ਦੇ ਆ ਗਈ ਥੋੜੇ ਬੰਦੇ ਜਿਹਨਾਂ ਨੂੰ ਮੌਤ ਬਾਰੇ ਕਿਸੇ ਦੁਆਰਾ ਪਤਾ ਲੱਗ ਗਿਆ ਡਾਕਟਰ ਦੁਆਰਾ ਹਕੀਮ ਦੁਆਰਾ ਕਿਸੇ ਮਹਾਂਪੁਰਸ਼ ਦੁਆਰਾ ਨਹੀਂ ਆਮ ਤਾਂ ਸਾਰੇ ਅਚੇਤ ਅਵਸਥਾ ਦੇ ਵਿੱਚ ਅਗਿਆਤ ਅਵਸਥਾ ਵਿੱਚ ਹੀ ਮਰ ਜਾਂਦੇ ਰਾਜੇ ਨੇ ਕਹਿਣ ਦਾ ਅੱਛਾ ਵੀ ਹੁਣ ਮੈਨੂੰ ਇਹ ਸੰਸਾਰ ਛੱਡਣਾ ਪਊਗਾ ਐਡਾ ਵੱਡਾ ਮੈਂ ਰਾਜ ਵਧਾਇਆ ਕਿ ਹੁਣ ਮੈਂ ਸਾਰਾ ਕੁਝ ਛੱਡ ਕੇ ਚਲਾ ਜਾਊਂਗਾ ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਜੇ ਜਾਣਾ ਹੀ ਸੀ ਫਿਰ ਮੈਂ ਇਹ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਰਾਜੇ ਨੂੰ ਪਛਤਾਇਆ ਹੋਇਆ ਇਹਦਾ ਮਤਲਬ ਮੈਂ ਤਾਂ ਗਲਤੀ ਕਰਦਾ ਰਿਹਾ ਜਦੋਂ ਗਲਤੀ ਦਾ ਸੁਧਾਰ ਹੋਇਆ ਉਦੋਂ ਸਮਾਂ ਨਹੀਂ ਬਚਿਆ ਜਦੋਂ ਸਮਾਂ ਸੀ ਉਦੋਂ ਗਲਤੀ ਕਰਦਾ ਰਿਹਾ ਜਦੋਂ ਗਲਤੀ ਵਿੱਚ ਸੁਧਾਰ ਹੋਣ ਦਾ ਸਮਾਂ ਆਇਆ ਤੇ ਉਸ ਵੇਲੇ ਹੁਣ ਸੰਸਾਰ ਦੇ ਵਿੱਚ ਰਹਿਣ ਦਾ ਸਮਾਂ ਹੋ ਇਸੇ ਤਰ੍ਹਾਂ ਹੋਣਾ ਆਪਣੇ ਨਾਲ ਵੀ ਇਸੇ ਤਰ੍ਹਾਂ ਹੋਣਾ ਇਹ ਕਹਾਣੀ ਕਦੇ ਰਾਜੇ ਦੀ ਨਹੀਂ ਆਪਣੀ ਮੇਰੀ ਤੁਹਾਡੀ ਸਾਰਿਆਂ ਦੀ ਹੈ ਅਗਿਆਨੀ ਸੀ ਰਾਜਾ ਇਹ ਉਸ ਵੇਲੇ ਤੇਰੇ ਇੱਕ ਗੱਲ ਕਰਦਾ ਹੈ ਇਹਨੇ ਹੁਕਮ ਦਿੱਤਾ ਕਹਿੰਦੇ ਜਿਤਨੀਆਂ ਮੇਰੀਆਂ ਫੌਜਾਂ ਨੇ ਸਾਰਿਆਂ ਦੇ ਵਰਦੀ ਪਵਾ ਕੇ ਤਿਆਰ ਪ੍ਰਤਿਆਰ ਐਨ ਨਿਕਲ ਜਾਣ ਤਿਆਰ ਹੋ ਗਏ ਫੌਜੀ ਸਾਰੀ ਜਿਹੜੀ ਫੌਜ ਸੀ ਵੱਡੀ ਫੌਜ ਸੀ ਤਿਆਰ ਕਰਨ ਮਹਾਰਾਜੇ ਦਾ ਹੁਕਮ ਫਿਰ ਉਹਨੇ ਹੁਕਮ ਦਿੱਤਾ ਕਿ ਜਿੰਨੀਆਂ ਮੇਰੀਆਂ ਰਾਣੀਆਂ ਸੋਹਣੇ ਸੋਹਣੇ ਵਸਤਰ ਪਾ ਕੇ ਹਾਰ ਸ਼ਿੰਗਾਰ ਕਰਕੇ ਸਾਰੀਆਂ ਰਾਣੀਆਂ ਪੰਗੇ ਤੇ ਲਿਖੜ ਜਾਂਦੇ ਨੇ ਸਾਹਮਣੇ ਕਿ ਮਰਨ ਤੋਂ ਪਹਿਲਾਂ ਕੀ ਬਾਤ ਹੈ ਉਹ ਬਿਖੜ ਗਈ ਹੁਕਮ ਸੀ ਮਹਾਰਾਜ ਦਾ ਫਿਰ ਉਹਨੇ ਕੋਸ਼ਪਤੀ ਨੂੰ ਕਿਹਾ ਜਿਵੇਂ ਆਪਾਂ ਚਲੋ ਹੁਣ ਤਾਂ ਸਰਲ ਭਾਸ਼ਾ ਚ ਹੋਣ ਵਾਲੀ ਤਾਂ ਸਰਲ ਭਾਸ਼ਾ ਹੀ ਹੈ ਖਜ਼ਾਨੀ ਨੂੰ ਕਰਾਂਗੇ ਉਹਨੇ ਕੋਸ਼ਪਤੀ ਨੂੰ ਕਿਹਾ ਜਿਹੜਾ ਖਜ਼ਾਨੇ ਦਾ ਪ੍ਰਬੰਧ ਸੀ ਕੋਸ਼ਪਤੀ ਜੀ ਹਜ਼ੂਰ ਮੇਰਾ ਸਾਰਾ ਖਜ਼ਾਨਾ ਗਿਣ ਕੇ ਮੈਨੂੰ ਦੱਸਿਆ ਜਾਏ ਪ੍ਰਧਾਨ ਮੰਤਰੀ ਨੂੰ ਬੁਲਾਇਆ ਪ੍ਰਧਾਨ ਮੰਤਰੀ
نے کہا ہمارا ساری لسٹ پڑھ کے سنائی جا رہے کہ میں اپنی زندگی کنے ملک جیت کے اپنے راج میں بنایا کنی انتی کی لیے میں یہ میں نے سنائی یہ تین چار گلوں نے کہی اس کے سامنے کوش پتی نے آپ کی دس دتا کہ حضور آپ کی دیکھ خزانے میں بھی خرب دس ارب ایک دن ایس ویلے جمع پہ لکھان کی بات نہیں ہے ہزار لکھان کی بات نہیں اور اس سمے کی دھن راشی ہے جب پیسے کی قیمت سی ایک نکے پیسے کی قیمت سی اس ویلے کا ایک نواں پیسہ کے اج کا تا 100 روپیہ لگ بھگ ایک برابر ہے انہوں نے دسیا کہ کتنا دن اس کو علاوہ قیمتی لال جڑے ہیں انہوں کو کیوں کے دس دیں اتنے بٹولے تھوڑے خزانے کے اندر ہیرے موتی پے ہیں یہو جی لال پہن جی کا ایک ایک کا کروڑ روپئے پورا ہے اس دن کو سن کے بھی میرا دن ہے میری بوجھ میری رانیاں میرا راج ہے لسٹ سنا دیتی پردھان منتری نے حضور تھی اے ملک جیت کے اپنے ملک میں چل آئے لکھا کہ ایک واری کا راجا ہسیا کھیل کرا کے ہسیا پر دوسرے شہر راجا رون لگ گیا رویا اپنے تن اور اپنے تن یاد کر کے کہنا جی کبیر صاحب کہتے ہیں اس تن تن کو کیا گڑ گئی رام نام کا ہی نہ گڑ گیا اتنا تو کھٹیا کٹیا مٹیا سارا تن جا سنگ نہ کچھ لے جائے کبیر صاحب نے ایک بڑا سونا مبارک شبد اس وچار منڈل کا اچارن کیا ہوا گرو تیغ بہادر صاحب جی نے دو چہرے کے جڑے بچن اچارن کیتے دلی ان آپ جی نے بڑے سندر بچن اچارن کیتے کبیر صاحب پرمان کرتے ہیں کبیر کوڈی کوڈی جوڑ جوڑیو لاکھ کروڑ چلتی بار نہ کچھ ملے لیل گوٹی توڑ اتنا دھن جوڑیا جوڑ ہی چلا گیا یہ پیچھا مڑ کے دیکھے ہی نہیں سب کچھ اپنا کر کر رکھے اور میرے ربا میں سب کچھ اپنے لیے تو رکھا سی یہ میری موت تو بعد یہ سب کچھ پرایا ہو جائے گا میرا تو کچھ بھی نہیں رہے گا یہ سب کچھ اپنا کر کر رکھے کن میں پڑیا پورا ہوا اج یہ تن میرا پرایا ہو گیا کچھ دن تو بعد جب میرے سواس پورے ہو جائیں گے یہ تن میرا نہیں رہے گا اس ویلے اور میں اس تن کا کچھ بھی نہیں لگا گا اس ویلے بہو پر پنچ کر پر تھن لیا ستدارا پہ آن لٹا من میری بھولی کپٹ نہ کی جائے اندر تیری جی پھیلی جائے وہ کی کرتا رہ چلیا یہ مایا پیچھے تو اپنا ایمان کھویا یہ مایا پیچھے تو بڑے بڑے ظلم کیتے کئی غریباں کا گھر بڑھیا تو کئی جگہ ایمان بیچ دیتا اپنا تن واسطے جی کتنے میرے پہلے پتا چل جاتا یہ تن میرا نہیں بنے گا انت دے ویلے تو میں غلطی نہ کروں اج غلطی ثابت ہو رہی ہے اس کر کے رو پیا ہے پھر اس کو بعد فوجوں بل ویکیا روچی نہ سپاہی ہو تھی سارے میرے ہو زیر زور تے نہیں چوڑ بول رہے ہیں چوڑ بول دو میرے پران ختم ہونے تو بعد کوئی میرا سپاہی ہے جڑا میرے نال جائے گا ارضی بن کے کہتے ہیں ਇਹ ਤਾਂ ਨਹੀਂ ਹੋ ਸਕਦਾ, ਉਹ ਕੁਛ ਕਰਾਓ ਜੋ ਅਸੀਂ ਕਰ ਸਕਦੇ। ਐਸਾ ਤਾਂ ਕਦੀ ਸੰਸਾਰ ਵਿੱਚ ਹੋਇਆ ਨਹੀਂ ਕਿ ਉਹ ਸਾਡੇ ਕੋਲ ਕਰਾਉਣ ਲੱਗੇ। ਆਇਆ ਅਕੇਲਾ ਅਕੇਲਾ ਚਲਾਇਆ, ਚਲਦੇ ਵਕਤ ਕੋਈ ਕੰਮ ਨਾ ਆਇਆ। ਸੰਸਾਰ ਦੇ ਵਿੱਚ ਤਾਂ ਨਾਂਗੇ ਪਾਵਨ, ਬਸਤਰ ਲੈ ਕੇ ਜਾਣ ਦੀ ਮਰਿਆਦਾ ਨਹੀਂ, ਬਸਤਰ ਦੋ ਕੱਪੜਾ ਨਹੀਂ ਜਾ ਸਕਦਾ ਨਾਂਗੇ ਢੱਕਣ ਵਾਸਤੇ। ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹੇ ਹੈ ਰਾਜਾ ਰਾਣਾ। ਇਹ ਸੰਸਾਰ ਦੇ ਵਿੱਚ ਜਾਣ ਦੀ ਮਰਿਆਦਾ ਹੁੰਦੀ, ਬਾਦਸ਼ਾਹ ਜ਼ਰੂਰ ਜਾਂਦੇ, ਪਹੁੰਚ ਨਹੀਂ ਹੈ, ਜਾ ਨਹੀਂ ਸਕਦੇ, ਮਜ਼ਬੂਰੀ ਹੈ। ਫਿਰ ਆਪਣੀਆਂ ਰਾਣੀਆਂ ਵੱਲ ਦੇਖ ਕੇ ਕਹਿਣ ਲੱਗਾ, ਰਾਣੀਓ ਤੁਹਾਡੇ ਵਿੱਚ ਬਹੁਤ ਮੈਂ ਜਿੱਤ ਜਿੱਤ ਕੇ ਲਿਆਇਆ, ਜੰਗ ਜਿੱਤ ਕੇ ਲੈ ਕੇ ਤੁਹਾਨੂੰ ਵੀ ਧਨ ਦੀ ਤਰ੍ਹਾਂ ਇਕੱਠਾ ਕੀਤਾ। ਰਾਜੇ ਰਾਣਾ ਕੁਛ ਬੜਾ ਕਰਦੇ ਸੀ, ਤੁਹਾਡੇ ਵਿੱਚੋਂ ਹੈ ਕੋਈ ਤੇਰੇ ਨਾਲ ਜਾਣ ਵਾਲੀ? ਰਾਣੀਆਂ ਕਹਿਣ ਦੀਆਂ ਮਹਾਰਾਜ ਕਿਹੋ ਜਿਹੀਆਂ ਪਾਗਲਾਂ ਗੱਲਾਂ ਕਰਦੇ ਤੁਸੀਂ? ਇਹ ਤਾਂ ਸਾਰੀ ਦੁਨੀਆਂ ਨੂੰ ਮੂਰਖ ਤੇ ਮੂਰਖਾਂ ਨੂੰ ਪਤਾ ਹੈ ਕਿ ਮਰਨ ਤੋਂ ਬਾਅਦ ਕੋਈ ਕਿਸੇ ਨਾਲ ਨਹੀਂ ਜਾ ਸਕਦਾ। ਤੁਸੀਂ ਇਹਦੇ ਤੇ ਸਵਾਲ ਕਿਉਂ ਕਰਦੇ ਜਿਹੜੇ ਹੋਏ ਨਹੀਂ ਸਕਦੇ? ਮਰਨ ਲੱਗੇ ਹੋ ਚੱਜ ਨਾਲ ਮਰੋ, ਕੋਈ ਚੰਗੀ ਗੱਲ ਕਰਕੇ ਮਰੋ। ਫਿਰ ਯਾਦ ਕਰਦਾ ਘਰ ਕੀ ਨਾਲ ਬਹੁਤ ਹੇ ਜਾਸਿਓ ਸਦਾ ਰਹਿ ਸੰਗ ਲਾਗੀ, ਜਬ ਹੀ ਹੰਸ ਗਜ ਕਲੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਵੀ। ਤੇ ਫਿਰ ਹੁੰਦਾ ਸਿਪਾਹੀਆਂ ਵੱਲ ਵੇਖ ਕੇ ਰੋਇਆ, ਰਾਣੀਆਂ ਵੱਲ ਵੇਖ ਕੇ ਰੋਇਆ, ਆਪਣੇ ਪੁੱਤਰਾਂ ਦੀ ਅਮਰ ਵੇਖ ਕੇ ਰੋਇਆ, ਆਪਣੇ ਰਾਜ ਵੱਲ ਵੇਖ ਕੇ ਰੋਇਆ, ਮੱਥੇ ਤੇ ਹੱਥ ਮਾਰਦਾ ਉਹ ਪਾਗਲ, ਆਹ ਸਾਰੇ ਕਾਸੇ ਵਾਸਤੇ ਤੂੰ ਆਪਣੀ ਜ਼ਿੰਦਗੀ ਖੋ ਲਈ ਹੈ। ਜੇ ਤੈਨੂੰ ਇੰਨਾ ਪਤਾ ਚੱਲੇਗਾ ਕਿ ਸੰਸਾਰ ਤੋਂ ਜਾਣ ਵਾਲਾ ਹੀ ਕੋਈ ਤੇਰੇ ਨਾਲ ਨਹੀਂ, ਤਾਂ ਫਿਰ ਜੋ ਕੁਛ ਨਾਲ ਜਾਣ ਵਾਲਾ ਫਿਰ ਭੋ ਲੈ ਕੇ ਜਾਂਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਮਾ ਨਾਮ ਤੇਰੇ ਸੰਗ ਸਰ। ਉਤਮ ਨਾਮ ਦੇ ਸੁਣੈ ਕਾ ਕਰੋ ਜਿਸੋ ਨਾ ਕੋਈ ਮਾਸ, ਮਾਤਾ ਪਿਤਾ ਜਿੱਥੋਂ ਸਰੀਰ ਮਿਲਿਆ
ਸੋ ਪੁੱਤਰ ਮਿੱਤਰ ਭਰਾ ਜੈ ਮਾਤ ਪਿਤਾ ਸੁਖਬੀਤ ਨਾ ਪਾਈ ਮਨ ਮੋਹਾਂ ਨਾਮ ਤੇਰੇ ਸੰਸਾਰ ਜੈ ਮਹਾ ਭਿਆਨ ਦੋਸਤ ਜਨ ਕਰੈ ਤਾਂ ਕੇਵਲ ਨਾਮ ਸੰਗਤੇ ਦੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਫਿਰ ਮੈਂ ਹੁੰਦਾ ਅੰਤ ਕੁਲ ਚਰਨ ਕਰਦੇ ਕਰੈ ਹਰ ਕੋ ਨਾਮ ਕੋਟ ਪਾਪ ਕਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਰੇ ਸੁਖ ਦੀ ਬਾਤ ਆ ਗਈ ਉੱਥੇ ਸੁਖ ਹੈ ਤੇ ਰਾਜੇ ਦੀਆਂ ਇਹੋ ਜਿਹੇ ਵਿਚਾਰਾਂ ਸੁਣ ਕੇ ਮੰਤਰੀ ਵੀ ਰਿਸ਼ਤੇਦਾਰ ਵੀ ਹੈਰਾਨ ਬੜੇ ਹੋ ਰਹੇ ਸੀ ਮਰਨਾ ਤਾਂ ਸਾਰੇ ਨੇ ਰਾਜਾ ਕੀ ਗੱਲ ਕਰੀ ਇਹ ਕਲਪਨਾ ਕਰਨਾ ਜਿਹਦੇ ਚ ਰਹਿ ਜਾਏਗਾ ਇਹ ਤਾਂ ਸਾਰੇ ਸੰਸਾਰ ਦਾ ਐਸੇ ਪ੍ਰਗਟ ਹੈ ਇਹ ਤਾਂ ਚੱਲਦਾ ਹੀ ਹੈ ਰਾਜੇ ਨੇ ਇਤਨਾ ਬਹਿਰਾ ਗਿਆ ਉੱਚੇ ਉੱਚੇ ਬੱਚਿਆਂ ਦੀ ਤਰ੍ਹਾਂ ਵਿਲਕ ਕੇ ਰੋਣ ਲੱਗ ਪਿਆ ਹੌਕਿਆਂ ਨਾਲ ਰੋਂਦਾ ਰੋਂਦੇ ਰੋਂਦੇ ਦੇ ਗੁਰੂ ਨਾਨਕ ਯਾਦ ਆ ਗਿਆ ਸਾਈਆਂ ਬੜੇ ਬੜੇ ਹੋ ਗਏ ਇੱਕ ਬੜੀ ਮਿੱਠੀ ਤੇ ਪਿਆਰੀ ਜੀ ਸੂਰਤ ਮੇਰੀ ਨਗਰੀ ਵਿੱਚ ਆਈ ਸੀ ਮੇਰਾ ਅੰਤ ਸਮਾਂ ਮੇਰਾ ਅੰਤ ਸਮਾਂ ਸਫਲਾ ਕਰਦਾ ਮੇਰੇ ਪਾਤਸ਼ਾਹ ਮੈਂ ਜਪ ਨਹੀਂ ਕੀਤਾ ਤਪ ਨਹੀਂ ਕੀਤਾ ਭਜਨ ਪਾਠ ਨਹੀਂ ਕੀਤਾ ਇੱਕ ਵਾਰੀ ਤੂੰ ਮੇਰੀ ਨਗਰੀ ਵਿੱਚ ਆ ਜਾਏ ਮੇਰੇ ਮਰਨ ਤੋਂ ਪਹਿਲਾਂ ਬਸ ਮੇਰਾ ਜਪ ਤਪ ਸਾਰੇ ਹੀ ਸਫਲਾ ਹੈ ਕਹਿੰਦੇ ਨੇ ਇਹ ਯਾਦ ਕਰਨ ਦੀ ਦੇਰ ਸੀ ਸੱਚੇ ਜਦੋਂ ਯਾਦ ਕੀਤਾ ਸੀ ਤੇ ਗੁਰੂ ਨਾਨਕ ਉਸੇ ਸ਼ੈਣ ਉੱਥੇ ਜਾ ਪਹੁੰਚੇ ਬਾਹਰ ਤੋਂ ਸੁਨੇਹਾ ਆਇਆ ਪਾਤਸ਼ਾਹ ਭਾਵੇਂ ਇਸ ਵੇਲੇ ਜ਼ਿੰਦਗੀ ਤਾਂ ਆਪ ਜੀ ਅੰਤਲੇ ਸਮਿੰਦੇ ਹੈ ਜਿਹੜੇ ਆਪ ਜੀ ਨੂੰ ਇੱਕ ਵਾਰੀ ਮਿਲੇ ਸਨ ਸੰਤ ਰੂਪ ਵਿੱਚ ਉਹ ਪਰਮੇਸ਼ਰ ਉਹ ਤੈਨੂੰ ਮਿਲਣ ਵਾਸਤੇ ਆ ਗਿਆ ਰਾਜੇ ਨੂੰ ਇਹ ਪ੍ਰਤੀਤ ਹੋਇਆ ਕਿ ਜਿਵੇਂ ਮਰਦੇ ਮਰਦੇ ਨੂੰ ਜ਼ਿੰਦਗੀ ਮਿਲ ਗਈ ਉੱਠ ਮੌਤ ਤਾਂ ਆਉਣ ਤੋਂ ਪਹਿਲੇ ਨਿਕਾਰਾ ਕਰ ਦਿੰਦੀ ਜਦੋਂ ਪਤਾ ਚੱਲ ਜਾਵੇ ਵੀ ਮੌਤ ਆ ਰਹੀ ਹੈ ਰਹਿੰਦੀ ਕੁਛ ਨਹੀਂ ਸਰੀਰ ਦੇ ਵਿੱਚ ਮੌਤ ਦਾ ਪਾਏ ਪੇਸ਼ ਹੈ ਸਤਿਗੁਰੂ ਦੇ ਚਰਨ ਫੜੇ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਰੋ ਰੋ ਕੇ ਬੇਨਤੀ ਕਰਦਾ ਹੇ ਮੇਰੇ ਕੁਰਬਾਨ ਮੇਰੇ ਮਾਲਕ ਸੁਣੋ ਬਜੰਤੀ ਜੀ ਸੁਣੋ ਬਜੰਤੀ ਜੀ ਬਣੇ ਠੀਕ ਠਾਕ ਰਹੇ। ਬੇਨਤੀ ਕੀਤੀ ਪਾਤਸ਼ਾਹ ਇੱਕ ਬੜਾ ਪਛਤਾਵਾ ਹੈ ਕਿ ਜਦੋਂ ਬਾਤ ਸਮਝ ਵਿੱਚ ਆਈ ਉਦੋਂ ਵਕਤ ਨਾ ਰਿਹਾ, ਜਦੋਂ ਵਕਤ ਸੀ ਉਦੋਂ ਬਾਤ ਸਮਝ ਵਿੱਚ ਨਾ। ਮਹਾਰਾਜ ਜੀ ਨੇ ਕੀ ਬਾਤ ਸਮਝ, ਕਹਿੰਦੇ ਜੀ ਹੋਰ ਕੋਈ ਗਿਆਨ ਦੀ ਬਾਤ ਤਾਂ ਨਹੀਂ ਅਸੀਂ ਸਮਝ ਲਿਆਈ, ਪਰ ਮੈਨੂੰ ਇਹ ਇਤਨਾ ਕੁ ਗਿਆਨ ਜ਼ਰੂਰ ਹੋ ਗਿਆ ਕਿ ਮੈਂ ਸਾਰੀ ਜ਼ਿੰਦਗੀ ਮੂਰਖਤਾ ਕਰਦਾ ਰਿਹਾ। ਇਹ ਮੇਰੀਆਂ ਮਹਾਰਾਣੀਆਂ ਖੜੀਆਂ, ਇਹਨਾਂ ਚੋਂ ਇੱਕ ਵੀ ਮੇਰੇ ਨਾਲ ਜਾਣ ਵਾਸਤੇ ਤਿਆਰ ਨਹੀਂ, ਆ ਮੇਰੇ ਲੱਖਾਂ ਸਿਪਾਹੀ ਖੜੇ ਨੇ ਇੱਕ ਵੀ ਮੇਰੇ ਨਾਲ ਨਹੀਂ ਜਾਏਗਾ, ਮੇਰੇ ਕੋਲ 20 ਖਰਬ 10 ਅਰਬ ਧਨ ਹੈ, ਬੜੇ ਬੜੇ ਹੀਰੇ ਨੇ, ਕੁਛ ਵੀ ਨਾਲ ਨਹੀਂ ਜਾਏਗਾ। ਮਹਾਰਾਜ ਹੱਸ ਕੇ ਕਹਿੰਦੇ ਤੂੰ ਬਗਾਨਿਆਂ ਦੀ ਗੱਲ ਕਾਹਨੂੰ ਕਰਦੇ, ਤੇਰਾ ਸਰੀਰ ਜਾਊਗਾ ਤੇਰੇ ਨਾਲ, ਤੂੰ ਹੋਰਾਂ ਦੀ ਗੱਲ ਕਰੀ ਜਾਂਦਾ, ਪੁੱਛ ਆਪਣੇ ਸਰੀਰ ਨੂੰ ਕਿ ਤੂੰ ਜਲੇਗਾ ਮੇਰੇ ਨਾਲ, ਇਹਨਾਂ ਨੂੰ ਕਹਿੰਦਾ ਪੁੱਛੀਆਂ ਨਾ। ਰਾਜਾ ਸੋਚਣ ਲੱਗਾ ਵੀ ਬਾਤ ਤਾਂ ਠੀਕ ਹੈ, ਸੰਗ ਕੀ ਦੇ ਨਾ ਸੰਗ ਸਦਾ, ਇਹ ਸਰੀਰ ਜਿਹੜਾ ਅਸਥੂਲ ਹੋਣ ਕਰਕੇ ਇਹ ਤੱਤਾਂ ਦਾ ਕਾਰਜ ਹੈ, ਤੱਤਾਂ ਦੇ ਵਿੱਚ ਹੀ ਮਿਲ ਜਾਣਾ ਇਸ ਨੇ, ਇਹ ਨਾ ਜਾਣਦੇ ਚੀਜ਼ ਹੈਗੀ, ਜਿੱਥੇ ਜੀਵ ਨੇ ਜਾਣਾ ਉੱਥੇ ਸਰੀਰ ਨਹੀਂ ਜਾ ਸਕਦਾ, ਇਹਦੇ ਅੰਦਰ ਸੂਖਮ ਸਰੀਰ ਹੈ, ਉਹ 17 ਤੱਤਾਂ ਦਾ ਬਣਿਆ, 5 ਗਿਆਨ ਇੰਦਰੀ 5 ਕਰਮ ਇੰਦਰੀ 5 ਪ੍ਰਾਣ 5 ਦੀਆ 15 ਦੋ ਇਹਦੇ ਚ ਹੋ ਜਮਾ ਕਰ ਲਓ, ਮਨ ਔਰ ਬੁੱਧ 17 ਤੱਤ ਨੇ। ਇਹ ਸਰੀਰ ਜੰਮਣ ਤੇ ਮਰਨ ਆਵਾਗਮਨ ਆਉਣ ਜਾਣ ਦੀ ਸੂਖ ਹੋਣ ਕਰਕੇ ਇਹ ਜਾਂਦਾ ਲੇਖਾ ਦੇਣ ਵਾਸਤੇ। ਫਿਰ ਉਹਨੂੰ ਸਰੀਰ ਤੋਂ ਪਹਿਲਾਂ ਤਾਂ ਆਪਣੇ ਰਾਜ ਤੋਂ ਅਸਥੂਲ ਦ੍ਰਿਸ਼ਟੀ ਸੀ ਜਿਹੜੀ ਸਾਰੀ ਸੂਚੀ, ਉੱਥੋਂ ਸੰਕੋਚ ਹੋ ਗਿਆ ਵੀ ਖੋਜ ਤਾਂ ਮੇਰੇ ਨੇ ਹੀ ਮਿਲੀ ਪੈਂਦੇ। ਮਹਾਰਾਜ ਜੀ ਦੇ ਰਾਜ ਨੂੰ ਜਦੋਂ ਤੈਂ ਇਹ ਆਪਣੇ ਮੰਨੇ ਸੀ, ਅਸਲ ਦੇ ਵਿੱਚ ਉਦੋਂ ਵੀ ਤੇਰੇ ਨਹੀਂ ਸੀ, ਤੂੰ ਇਹ ਗੱਲ ਸੁਣ, ਜਦੋਂ ਤੂੰ ਆਪਣੇ ਮੰਨੇ ਸੀ ਜਦ ਵੀ ਤੇਰੇ ਨਹੀਂ ਸੀ, ਜਦ ਵੀ ਬੁਰਾ ਨਹੀਂ ਸੀ, ਤੂੰ ਇਹਨੂੰ ਸਮਝ। ਅਗੰਮੀ ਬਾਣੀ ਦੇ ਵਚਨ ਸੁਣਾਏ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਇਹ ਤਾਂ ਸੰਸਾਰ ਦੀ ਕਾਰ ਚਲਾਉਣ ਵਾਸਤੇ ਸੰਯੋਗੀ ਕਰਮ ਜਦੋਂ ਤੈਨੂੰ ਮਿਲਿਆ ਸਾਰਾ ਕੁਛ ਸੰਯੋਗ ਜੁੜ ਗਿਆ ਤੇਰੀਆਂ ਰਾਣੀਆਂ ਨਾਲ ਤੇਰੇ ਪੁੱਤਰਾਂ ਨਾਲ, ਇਹ ਸੰਯੋਗੀ ਕਰਮ ਸੀ। ਰਾਜੇ ਹੁਣ ਵਿਯੋਗੀ ਕਰਮ ਆ ਗਿਆ, ਵਿਯੋਗੀ ਕਰਮ ਆਏ ਤੇ ਵਿਛੋੜਾ ਹੁੰਦਾ, ਸੰਯੋਗੀ ਕਰਮ ਆਏ ਤੇ ਮੇਲ ਹੁੰਦਾ। ਅਸਲ ਦੇ ਵਿੱਚ ਮਿਲਣਾ ਵਿਛੜਨਾ ਹੋਰ ਕੁਛ ਨਹੀਂ ਕਰਮ ਹੈ, ਮਿਲਣਾ ਔਰ ਵਿਛੜਨਾ। ਮਹਾਰਾਜ ਸਾਹਿਬ ਜੀ ਨੇ ਫਿਰ ਇਸ ਤੇ ਤਰਸ ਕੀਤਾ, ਇੱਕ ਤਾਂ ਉਸ ਵੇਲੇ ਪਕੜ ਖਤਮ ਹੋ ਗਈ, ਮੌਤ ਦੇ ਭੈ ਨੇ ਇਹਦੀ ਰਾਜ ਵਿੱਚੋਂ ਇਹਦੀ ਰਾਣੀਆਂ ਵਿੱਚੋਂ ਧਨ ਵਿੱਚੋਂ ਪਕੜ ਖਤਮ ਕਰ ਦਿੱਤੀ, ਮਨ ਵਿਹਲਾ ਸੀ। ਤੇ ਜਿਹੜਾ ਮਨ ਵਿਹਲਾ ਸੀ, ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਹੁਣ ਇਹ ਸ਼ਿਣ ਬੜੀ ਕੀਮਤੀ ਨੇ, ਰਾਜੇ ਦਾ ਭਲਾ ਹੋ ਸਕਦਾ, ਜੋ ਕਿ ਸਾਰੇ ਬੰਦੇ ਨੇ ਕੀਤਾ ਹੁਣ ਥੋੜੇ ਸ਼ਿਣਾਂ ਵਿੱਚ ਹੀ ਕਰ ਸਕਦਾ, ਵੱਧ ਹੈ ਫਰਜ਼ੀ। ਮਹਾਰਾਜ ਸਾਹਿਬ ਨੇ ਉਹਦੇ ਵਕਤ ਸੁਣਾਏ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪਹਿਲੇ ਤਾਂ ਇਸ ਨੇ ਇੱਕ ਗੱਲ ਕਹੀ, ਕਹਿੰਦਾ ਪਾਤਸ਼ਾਹ ਮੈਨੂੰ ਇਹ ਗੱਲ ਦੱਸੋ, ਜਿਹੜੀ ਸ਼ਾਂਤੀ ਵਾਸਤੇ ਮੈਂ ਚਲਾਉਂਦਾ ਰਿਹਾ, ਜਿਹੜੀ ਸ਼ਾਂਤੀ ਵਾਸਤੇ ਮੈਂ ਬੜੇ ਯਤਨ ਕਰਦਾ ਰਿਹਾ, ਤੁਹਾਡੇ ਦਰਸ਼ਨ ਕਰਨ ਮਾਤਰ ਤੇ ਹੀ ਮੈਨੂੰ ਸ਼ਾਂਤੀ ਪ੍ਰਾਪਤ ਹੋ ਗਈ, ਮੈਂ ਕੋਈ ਯਤਨ ਨਹੀਂ ਕੀਤਾ, ਕੇਵਲ ਤੁਹਾਡੇ ਦਰਸ਼ਨ ਹੀ ਕੀਤੇ, ਇਹ ਵੀ ਕੋਈ ਮੈਂ ਚੱਲ ਕੇ ਨਹੀਂ ਕੀਤੇ, ਤੁਸੀਂ ਆਪ ਕਿਰਪਾ ਕਰਕੇ ਦਰਸ਼ਨ ਦੇਣ ਵਾਸਤੇ ਆ। ਜਿਸ ਮੇਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਧਾ ਦਿਨ ਸਜਾਏ ਹਰ ਪਰਮ ਬਦਲੇ। ਸਤਿਗੁਰੂ ਕਹਾਉਣਾ ਤਾਂ ਕੋਈ ਔਖਾ ਨਹੀਂ, ਜਿਹੜਾ ਮਰਜ਼ੀ ਕਹਾਉਣ ਲੱਗ ਜਾਵੇ, ਜਿਹਨੂੰ ਕੋਈ ਲਾਲਚ ਹੈ ਸਤਿਗੁਰੂ ਕਹਾਉਣ ਦਾ, ਪਰ ਸਤਿਗੁਰੂ ਦੀ ਕੋਈ ਭਾਸ਼ਾ ਤਾਂ ਦੇਖੋ ਕੀ ਕਹਿੰਦੇ, ਗੁਰਬਾਣੀ ਦੇ ਅੰਦਰ ਅਰਥ ਕੀ ਹੈ, ਜਿਹਦੇ ਮਿਲਣ ਦੇ ਨਾਲ ਸਾਰੇ ਸ਼ੋਕ ਖਤਮ ਹੋ ਜਾਣ, ਮਨ ਆਨੰਦ ਵਿੱਚ ਆ ਜਾਏ, ਤੇ ਪਰਮ ਪਦ ਵੀ ਮਿਲ ਜਾਏ, ਮਨ ਦੀ ਦੁਬਧਾ ਖਤਮ ਹੋ ਜਾਏ। ਇਹ ਤਿੰਨ ਚਾਰ ਜਿਹਦੇ ਦਰਸ਼ਨ ਤੋਂ ਤੁਰੰਤ ਪ੍ਰਾਪਤੀ ਹੋ ਜਾਏ ਤਿੰਨ ਚਾਰ ਦਵਾਰਾਂ ਦੀ, ਸੋ ਸਤਿਗੁਰੂ ਕਹੀ ਹੈ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਹਿਣ ਲੱਗੇ ਰਾਜਨ ਵੀ ਇਸ ਵੇਲੇ ਤੈਨੂੰ ਜਿੰਨੀ ਚੱਲਣ ਜਾਣੇ ਆ, ਗੁਰਬਾਣੀ ਜੀ ਤੋਂ ਕਹਿ ਜਿੰਨੀ ਚੱਲਣ ਜਾਣੇ ਆ, ਸੇ ਕਿਉਂ ਕਰੈ ਵਿਥਾਰ, ਚੱਲਣ ਸਾਰ ਨਾ ਜਾਣੇ ਕਾਜ ਸਵਾਰ ਨਾਰ। ਪ੍ਰਭ ਦੇ ਅਨੁਸਾਰ ਮਕਾਨ ਬਣੇ ਬਣਦੇ, ਜ਼ਮੀਨ ਵਧੇ ਵਧਣ ਦਿਓ, ਕਾਰੋਬਾਰ ਤਰੱਕੀ ਤੇ ਜਾਏ ਜਾਣ ਦਿਓ, ਲੇਕਿਨ ਮਨ ਦੀ ਪਕੜ ਨਹੀਂ ਚਾਹੀਦੀ। ਮਨ ਦੇ ਵਿੱਚ ਇਹ ਗੱਲ ਦੱਸ ਜਾਏ ਕਿ ਮੈਂ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ, ਮਾਣ ਖਤਮ ਹੋ ਜਾਂਦਾ ਹੈ। ਚੱਲਣ ਦੀ ਗੱਲ ਯਾਦ ਕਰਦਿਆਂ ਹੀ ਮਨ ਦੇ ਵਿੱਚ ਭਗਵਾਨ ਕਿੱਥੇ ਰਹਿੰਦੇ, ਭਗਵਾਨ ਤਾਂ ਉਹਨਾਂ ਚ ਰਹਿ ਜਿੰਨਾ ਚ ਜਿਉਂਦੇ ਰਹਿਣਾ। ਸਦਾ ਜਗ ਸਦਾ ਜਗ ਬਸ ਅੱਜ ਕੱਲ੍ਹ ਕੋਈ ਫਰਕ ਹੈ, ਧੋਏ ਲੇਟਣਾ ਜ਼ਮੀਨ ਤੇ ਆਸਣਾ ਹੋਏਗਾ ਤੇਰਾ, ਉੱਪਰ ਜਾਵੇਂ ਘਾਸ ਤੇਰੀ ਮੜੀ ਤੇਰੇ ਵੀ ਸੁਹਾਗ ਦੇ ਉੱਥੇ ਵੀ ਘਰ ਜਾਂਦੇ। ਇਸ ਲਈ ਸਤਪੁਰਸ਼ਾਂ ਨੇ ਕਿਹਾ, ਕਹਿੰਦੇ ਸਾਵਣ ਘਾਰ ਤੋਂ ਪੈਰਾਂ ਹੇਠੋਂ ਅੱਖ ਲੱਗਾ ਮੈਨੂੰ ਤੱਕ ਕੇ ਤੁਰ ਪਏ ਜਾਣ ਵਾਲੇ। ਉਹ ਜਾਣ ਵਾਲਿਆ ਘਾ ਕਹਿੰਦਾ ਵੀ ਮੁਧਣ ਵਾਲਿਆ, ਮੇਰੇ ਤੇ ਪੈਰ ਟਪਾਉਣ ਵਾਲਿਆ, ਸਾਵਾ ਘਾਰ ਹੁਣ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ ਤੱਕ ਕੇ ਤੁਰੇ ਜਾਣ ਵਾਲੇ। ਦਿਲਦਾ ਨਹੀਂ ਕੁਛ ਤੈਨੂੰ, ਮੈਨੂੰ ਮਿਲ ਰਿਹਾ ਹੈ ਤੈਨੂੰ ਕੁਛ ਦਿਲਦਾ ਨਹੀਂ। ਤੇ ਸਭ ਕੁਛ ਆਪ ਹੀ ਜਵਾਬ ਦਿੰਦੇ ਕਿ ਘਾ ਬੋਲਿਆ ਅੱਜ ਤੋਂ ਨਸ਼ੇ ਜਵਾਨੀ ਦੇ ਵਿੱਚ, ਅੱਜ ਤੇਰੀ ਜਵਾਨੀ ਦਾ ਨਸ਼ਾ ਛੱਡਿਆ ਸੱਜਣਾ, ਅੱਜ ਤੂੰ ਨਸ਼ੇ ਜਵਾਨੀ ਦੇ ਚ ਮੈਨੂੰ ਪਿਆਰ ਤਾਰੇ ਭਲਕੇ ਤੇਰੀ ਮਿੱਟੀ ਉੱਤੇ ਰੱਬ ਪੈਦਾ ਕਰ ਸੀ ਮੈਨੂੰ, ਕੱਲ ਤੇਰੀ ਮਿੱਟੀ ਦੇ ਉੱਤੇ ਉੱਪਰ ਜਾਵੇ ਘਾਸ ਪੈਦਾ ਹੋਏਗਾ। ਇਸ ਕਰਕੇ ਸਤਪੁਰਸ਼ਾਂ ਨੇ ਆਪਣੇ ਅੰਦਰ ਵੈਰਾਗ ਦੇਣ ਵਾਸਤੇ ਜ਼ਿੰਦਗੀ ਨੇ ਕਮਾਏ ਰੂਹ ਕਿਆ ਹੀਰੇ ਕਿਆ ਮੋਤੀ, ਲੇਕਿਨ ਕਿਆ ਕਰੂੰ ਪਿਆਰੇ ਕੱਪੜ ਮੇਂ ਜੇਬ ਨਹੀਂ ਹੁੰਦੀ। ਕਹਿੰਦੇ ਕੀ ਕੀਤਾ ਜਾਵੇ ਕੱਪੜ ਚ ਜੇਬ ਨਹੀਂ ਹੁੰਦੀ, ਕਿੱਥੇ ਰਹਿ ਕੇ ਜਾਇਆ ਜਾਵੇ, ਜਿੱਥੇ ਉੱਥੇ ਛੱਡ ਕੇ ਤੁਰਨਾ ਹੋਵੇ। ਐਸੀ ਸੰਚ ਜੋ ਬਿਨ ਸਿੱਧਣਾ ਹੈ ਪਤ ਸੇਤੀ ਆਪਣੇ ਕਰ ਜਾਏ, ਤੂੰ ਇੱਜ਼ਤ ਨਾਲ ਆਪਣੇ ਕਰ ਕਰਿਆ ਜਾਏ। ਇਹੋ ਜੀ ਮਾਇਆ ਇਕੱਠੀ ਕਰ, ਉਹ ਕੀ ਹੈ, ਉਹ ਆਹ ਮਾਇਆ ਜਿਹੜੀ ਇਕੱਠੀ ਕਰ, ਇਹ ਇੱਜ਼ਤ ਨਾਲ ਆਪਣੇ ਕਰ ਲੈ ਜਾਏਗੀ। ਮੌਤ ਦਾ ਭੈ ਬੰਦੇ ਦੀ ਜ਼ਿੰਦਗੀ ਦੀ ਨੁਹਾਰ ਬਦਲ ਦਿੰਦਾ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਾਵਨ ਬਚਨ ਕਹੇ, ਧਨ ਤਾਰਾ ਸੰਪਤ ਸਗਲ, ਧਨ ਇਸਤਰੀ ਸੰਪਤੀ ਜਿੰਨੀ ਵੀ ਵਿਭੂਤੀ ਹੈ, ਜਿਹਨੇ ਆਪਣੀ ਕਰਮ, ਜਿਹਨੇ ਆਪਣੇ ਕਰਮਾਂ ਲਈ ਵੀ ਮੇਰੀ ਆਪਣੀ ਜਾਨ ਲਈ ਮੇਰੀ ਹੈ,
ان میں کچھ سنگی نہیں نہ میرے پہلو بکھان. یہ کوئی چیز تیرے نال جان والی نہیں ہے جنہ چر نشچا نہیں ہونا پیدا نہیں ہوگا. پتا ہے سب کو پر نشچا ہے. ایک مہاپرش کا چھوٹا جا دشانت ہے بندگی والے مہاپرش ہی اج سنسار سما کچھ ایسا ہو گیا انہوں کی کاٹ بڑی پی گئی ہے تو اصل پر گرلے ہیں گرلے نہ ہی کرنی بہت نہیں تھوڑی جگ میں اتم کر ہے گرلے کی کوٹن میں نانک کو نارائن جیسی گنتی بہت کٹ گئی کہ مہاپرش آئے جنہوں نے نہ تو بھوک لگی تے روٹی گزا کر نہیں سی آتی پدارتھ اپنے بار نیا استعمال کر رہے کھا پیتے ایک اچا رکھے سی جی دیکھ کے مہاپرشوں کا جنگل بچا سکتا سنسار کے جتنے منک ن سب کے سبھا وکرے وکرے نے سوچ وکری وکری ہے. ایک ہی بندے نے دو بندے اپنے اپنے طریقے دیکھ رہے تو یہ وچار وکرے وکرے رکھتے. ایک بندہ کہہ رہا ہے یہ بندہ بڑا ہی چنگا ہے تو دوسرا کہہ رہا ہے یہ بڑا بڑا ہی مندا ہے کون نرنا کرے گا ان دونوں چ سچا کون ہے چنگا کہن والا یا مندا کہن والا. یہ نرنا ہو ہی نہیں سکنا دونوں کے اپنے اپنے بھاو انہوں نے اپنے بھی چار دیکھو دو گلا تو ہو نہیں سکتی دونوں ایک بھی گل نہیں ہو رہی پر کہڑے بھی ٹھیک ہے سبوت دونوں کول وہ کوئی منڈا ہونے کے سبوت وہ کوئی چنگا ہونے کے سبوت سب پرش دونوں گلوں چڑ یہ جھنجٹ چ نہیں پستے کون کی کہہ رہے ہیں وہ جھنجٹ چ نہیں پستے کوئی برا کہو پاوے پلک ہو وہ یہ گل چھڈ کے چل رہے نہیں تو یہ لوگ مرنے منزل سے نہیں جان جائیں گے. جتنے مہاپرشوں چنگے کہنے والے انہوں نے نمسکار کرنے والے سن اسی نگری کا ایک بندہ جو ناستک سی وہ انہوں مہاپرشوں کے کول جانا شروع کر دیتا اس کو اندر انہوں نے باہر باہر جاتا ہے اندر جس سینکڑے ہزار مہاپرشوں کے کولوں گن لبن جاتے سن انہوں نے ایک بندہ کیول یہی کھوج کرتا رہا کہ انہوں کا مینو کوئی اوکن لگ جائے وہ بھی کھوج اپنا سباسی کہڑا کون ہٹا سکتا کسی وہ جانے ہی اس مطلب واسطے سے دن لنگ گئے مہینے لنگ گئے سال لنگ گئے بہت سال لنگ گئے بارہ سال بیت گئے رات جاگنیا پہ رات لوگ کے دیکھ رہے پر سنت کی رات کو سمجھ ہی نہیں دیکھتے یہ بھی کوئی پرواد نہیں پی رہا کہ سنت بندگی والے نہیں کہہ رہے ہو ہی نہیں سکتا چلاکی کر رہا ہے منوکھ ہے پر بارہ سال کے لمبے سمے کے جدو کوئی اوگن لبے ہی نہ پھر اس نے اپنا طریقہ بدلیا. ایک دن کلیا ویچ کے مہاپرشوں کہہ رہا کہہ رہا سنت جی کیونکہ شردت ہے نہیں سی اندروں کہہ رہا سنت جی دیکھو اپن دونوں بیٹھے ہیں کوئی تیسرا بندہ نہیں ہے کوئی بارہ سال ہو گئے میرے تھوڑے کو شاید تلیفا ہوئے گا کہ میں تا شردالو بن گیا میں تا ستسنگی بن گیا ہر روز نہیں مہاپرش آس کے کہیں یہ گل دسن کی کی لوڑ ہے تو جو بھی ہے مینو کی لینا دینا تیرے نام میری درشٹی کے بچ کام میرے پرماتما کا ایک ساجا ہوا اس پرکرتی کے اندر میرے پرماتما کی تیرے بچ بھی جوت ہے میں تو تینوں اپنے پرماتما کی جوت دیکھ رہا وہ میرے کو بس بس یہ بہت گیان سنا کی لوڑ نہیں ہے میں ودیش دے تو نہیں ہے تھوڑے کو میری بات سن سکتی کن کھول کے
ਸ਼ਾਂਤ ਚਾਹੀਦਾ ਸੀ, ਘਬਰਾਉਂਦੇ ਥੋੜ੍ਹੀ ਜਿਹੇ, ਇੰਨੀ ਥੋੜ੍ਹੀ ਜਿਹੀ ਗੱਲ ਹੈ। ਬੋਲੋ, ਕਹਿੰਦਾ 12 ਸਾਲ ਹੋ ਗਏ ਤੈਨੂੰ, ਪਤਾ ਵੀ ਕਿੰਨੀਆਂ ਰਾਤਾਂ ਮੇਰੀਆਂ ਹੋ ਗਈਆਂ, ਸਾਰੀ ਸਾਰੀ ਰਾਤ ਜਾਗਦਾ ਰਿਹਾ ਮੈਂ ਤੈਨੂੰ, ਰਾਤ ਨੂੰ ਫੜਨ ਵਾਸਤੇ ਵੀ ਕੋਈ ਨਾ ਕੋਈ ਔਗਣ ਕਿਤੇ ਹੋਵੇ, ਮੈਨੂੰ 12 ਸਾਲ ਵਿੱਚ ਕੋਈ ਔਗਣ ਨਹੀਂ ਲੱਗਾ। ਮਹਾਂਪੁਰਸ਼ ਚੁੱਪ ਕਰ ਗਏ। ਕੀ ਜਵਾਬ ਦਿੰਦੇ ਇਸ ਗੱਲ ਦਾ, ਜਵਾਬ ਕੀ ਹੈ ਮਹਾਂਪੁਰਸ਼ਾਂ ਕੋਲ? ਉਹ ਕਹਿੰਦੇ ਮੈਂ ਬੜਾ ਚੰਗਾ, ਔਗਣ ਤੈਨੂੰ ਇਸ ਕਰਕੇ ਨਹੀਂ ਲੱਗਿਆ। ਮਹਾਂਪੁਰਸ਼ ਕਹਿੰਦੇ ਫਿਰ ਮੈਂ ਇਹਦਾ ਕੀ ਜਵਾਬ ਦਿਆਂ? ਤੂੰ ਹੋਰ ਯਤਨ ਕਰ, ਤੂੰ ਹੋਰ ਖੋਜ ਕਰ। ਕਹਿੰਦਾ ਨਹੀਂ, 12 ਸਾਲ ਬਹੁਤ ਹੁੰਦੇ, ਮੈਂ ਹੁਣ ਕਿੰਨਾ ਕੁ ਸਮਾਂ ਬਰਬਾਦ ਕਰ ਲਵਾਂ। ਹੁਣ ਸਿਰਫ ਬਾਤ ਮੈਂ ਇਤਨੀ ਪੁੱਛਦਾ, ਮੈਂ ਤੇਰੇ ਤੇ ਇੱਕ ਗੱਲ ਦਾ ਇਤਬਾਰ ਕਰਦਾ ਵੀ ਤੂੰ ਬੰਦਾ ਮੈਨੂੰ ਝੂਠ ਬੋਲਣ ਵਾਲਾ ਨਹੀਂ ਲੱਗਦਾ ਸੰਤਾਂ ਨੂੰ। ਕਹਿੰਦਾ ਹੁਣ ਤਾਂ ਕਿਰਪਾ ਕਰਕੇ ਤੂੰ ਹੀ ਦੱਸ ਦੇ ਮੈਨੂੰ ਵੀ ਤੇਰੇ ਚੋਂ ਗੁਰੂ ਹੈ, ਮੈਂ ਤਾਂ ਹਾਰ ਗਿਆ। ਬਾਬਾ ਦੇਖੋ, ਸੰਸਾਰ ਦੇ ਅੰਦਰ ਕਿਹੋ ਜਿਹੇ ਲੋਕ ਵੀ ਹੈ ਸੰਸਾਰ ਵਿੱਚ ਵਸਦੇ। ਮੈਂ ਤਾਂ ਗਿਆ ਥੱਕ, ਮੈਨੂੰ ਵੀ ਨਹੀਂ ਕੁਝ ਲੱਭਿਆ, ਉਹ ਤੋਂ ਲੱਭਿਆ ਲਾਈ ਹੋਏ। ਮਹਾਂਪੁਰਸ਼ ਚੁੱਪ ਹੋ ਗਏ, ਸੰਤ ਜੀ ਚੁੱਪ ਕਰਕੇ ਨਹੀਂ ਚਲੇ ਗਿਆ। ਮਹਾਂਪੁਰਸ਼ ਕਹਿੰਦੇ ਕਿਉਂ, ਇਹ ਵੀ ਕੋਈ ਮਜ਼ਬੂਰੀ ਹੈ ਮੇਰਾ ਬੋਲਣਾ? ਉਹ ਕਹਿੰਦੇ ਬਾਤ ਹੈ, ਮਨੁੱਖ ਮਨੁੱਖ ਹੈ, ਮੇਰੇ ਚ ਕਾਮ ਕਰੋ ਦੋ ਅਹੰਕਾਰ ਪੰਜੇ ਨੇ, ਤੇਰੇ ਚ ਇੱਕ ਨਹੀਂ ਦਿਸਦਾ। ਮੈਂ ਤੈਨੂੰ ਕੰਮ ਚ ਲੱਗੇ ਨੇ, ਤੈਨੂੰ ਰੋਜ਼ ਦੁਨੀਆ ਲੈ। ਮੈਂ ਸੰਤ ਜੀ ਕਈ ਵਾਰੀ ਲੋਕਾਂ ਨੂੰ ਲਾਲਚ ਦੇ ਕੇ ਮੈਂ ਤੇਰੀ ਪਰਖਣਾ ਕੀਤੀ ਹੈ, ਤੇਰੇ ਚ ਲਾਲਚ ਨਹੀਂ ਹੈ, ਤੇਰੇ ਚ ਮੋਹ ਨਹੀਂ ਹੈ। ਔਰ ਵੱਡੀ ਪਾਸ਼ਨਾ ਕਾਮ ਵੀ ਹੁੰਦੀ ਹੈ, ਇੱਥੇ ਆ ਕੇ ਬੜੇ ਬੜੇ ਰਿਸ਼ੀ ਮਰ ਜਾਂਦੇ, ਤੇਰੇ ਚ ਮੈਨੂੰ ਲੱਭੀ ਨਹੀਂ। ਸੰਤ ਕਹਿੰਦੇ ਤੂੰ ਹੀ ਦੱਸ ਵੀ ਕੀ ਗੱਲ ਹੋ ਸਕਦੀ ਹੈ। ਫਿਰ ਕਹਿੰਦਾ ਜੀ ਇੱਕ ਗੱਲ ਮੇਰੇ ਅੱਖ ਦੇ ਵਿੱਚ ਆਉਂਦੀ ਹੈ, ਤੇ ਕੀ? ਕਹਿੰਦੇ ਵੀ ਮੇਰੇ ਲੱਭਣ ਤੇ ਲਾਉਣ, ਤੇਰੇ ਲਕਾਉਣ ਦੀ ਸ਼ਕਤੀ ਜ਼ਿਆਦਾ ਲੱਗਦੀ ਹੈ, ਮੈਨੂੰ ਵੀ ਤੂੰ ਸ਼ਤਾਨ ਦਾ ਜ਼ਿਆਦਾ ਲੱਗਦਾ ਹੈ ਵੀ ਔਗਣ ਤਾਂ ਕਰ ਲਿਆ ਪਰ ਤੂੰ ਦਿਸਾ ਨਹੀਂ ਦੇ ਰਿਹਾ, ਬਸ ਆਹ ਮੇਰੀ ਗੱਲ ਲੱਗਦੀ ਹੈ। ਸੰਤ ਨੇ ਕਿਹਾ ਵੀ ਇਹ ਤਾਂ ਸਿਆਪਾ ਗਲਾ ਹੋ ਗਿਆ, ਇਹ ਕਹਿ ਰਹੇ ਗਿਆ ਸੋ ਕੀ ਕਹਾਂ ਹੁਣ ਮੈਂ, ਕਿਵੇਂ ਗਾਉਂ ਲਾਉਣਾ? ਇਹ ਤਾਂ ਉਹ ਰਿਸ਼ੀ ਦੇ ਗੱਲ ਦੇ ਵਿੱਚ ਮਿਲਿਆ ਹੋਇਆ ਸਭ ਪੈ ਗਿਆ, ਕਿਵੇਂ ਗਾਉਂ? ਸੰਤ ਕਹਿੰਦੇ ਬੇਟਾ ਇਹ ਗੱਲਾਂ ਵਾਸਤੇ ਬੜਾ ਟਾਈਮ ਆਪਣੇ ਕੋਲ ਕਰ ਲਵਾਂਗੇ ਫਿਰ, ਪਰ ਇੱਕ ਬਾਤ ਤੂੰ ਦੱਸੋ। ਕਹਿੰਦੇ ਜਿਸ ਦਿਨ ਤੂੰ ਪਹਿਲੇ ਦਿਨ ਆਇਆ ਸੀ, ਅੱਜ ਤੋਂ 12 ਸਾਲ ਪਹਿਲਾਂ, ਜਿਸ ਦਿਨ ਤੂੰ ਪਹਿਲੇ ਦਿਨ ਆਇਆ ਮੈਂ ਤੇਰੇ ਮਸਤਕ ਵੱਲ ਵੇਖਿਆ। ਕਹਿੰਦਾ ਹਾਂ, ਇਹ ਮੈਨੂੰ ਯਾਦ ਆ ਵੀ ਤੂੰ, ਮੈਂ ਡਰ ਗਿਆ ਸੀ ਉਸ ਵੇਲੇ ਵੀ ਕਿਤੇ ਸੰਤ ਮੈਨੂੰ ਜਜਮੈਂਟ ਨਾ ਕਰ ਦਿੰਦੇ ਵੀ ਬੰਦਾ ਗਲਤ ਕਰ ਗਿਆ, ਤੁਸੀਂ ਬੜੇ ਗੌਰ ਨਾਲ ਦੇਖੇ ਸੀ। ਕਹਿੰਦੇ ਮੇਰੇ ਦੇਖਣ ਦਾ ਭਾਵ ਕੁਛ ਹੋਰ ਸੀ, ਕੀ? ਔਰ ਸੱਜਣੇ ਮੈਂ ਤੇਰੇ ਮੱਥੇ ਦੀ ਰੇਖਾ ਪੜੀ ਸੀ। ਕਿਉਂ, ਕੀ ਹੋਇਆ ਮੇਰੇ ਮੱਥੇ? ਕਹਿੰਦੇ ਤੇਰੇ ਮੱਥੇ ਤੇ ਲਿਖਿਆ ਸੀ ਵੀ ਤੇਰੀ ਉਮਰ ਬੜੀ ਛੋਟੀ ਹੈ, ਤੇ ਮੈਂ ਵੇਖ ਰਿਹਾ ਸੀ ਵੀ ਇਹਦੇ 12 ਸਾਲ ਹੀ ਰਹਿੰਦੇ ਨੇ ਜ਼ਿੰਦਗੀ ਦੇ, ਔਰ ਸੱਜਣਾ ਤੇਰੀ ਉਮਰ ਮੁੱਕ ਗਈ ਹੈ, ਕੱਲ ਨੂੰ ਜਦੋਂ ਸੂਰਜ ਚੜ੍ਹਨਾ ਹੈ ਤੇਰੀ ਜ਼ਿੰਦਗੀ ਦਾ ਸੂਰਜ ਅਸਤ ਹੋ ਜਾਣਾ ਉਸ ਵੇਲੇ, ਅੱਠ ਪਹਿਰ ਕੇਵਲ ਤੇਰੀ ਜ਼ਿੰਦਗੀ ਦੇ ਬਾਕੀ। ਤੈਨੂੰ ਉਸ ਦਿਨ ਮੈਂ ਇਸ ਲਈ ਨਹੀਂ ਕਿਹਾ ਕਿ ਜੇ ਉਹ ਅੱਜ ਹੀ ਦੱਸ ਦਿੱਤਾ 12 ਸਾਲ ਜ਼ਿੰਦਗੀ ਨਸ਼ਟ ਬਣ ਜਾਏਗੀ ਇਸ ਦੀ, ਮੋਟਾ ਕਰਨ ਦੋ, ਖੁਸ਼ੀ ਮਨ ਦੋ, ਇਹ ਅਚੇਤ ਅਵਸਥਾ ਚ ਮੌਤ ਹੁੰਦੀ ਹੈ ਸਾਰੇ ਲੋਕਾਂ ਨੂੰ, ਤੇਰੀ ਆਉਂਦੀ ਹੈ ਵੀ ਇਹਦੇ ਵੀ ਨੇੜੇ ਆ ਜਾਓ, ਜਦੋਂ ਬਹੁਤ ਨੇੜੇ ਆ ਜਾਏਗੀ ਫਿਰ ਦਸਦੇ ਨੇ ਵੀ ਸਾਵਧਾਨ ਹੋ ਜਾਓ ਮੌਤ ਦੇ ਨੇੜੇ ਆ ਕੇ। ਹੁਣ ਮੇਰਾ ਘਰ ਬਣਦਾ ਸੀ, ਮੈਂ ਤੈਨੂੰ 24 ਘੰਟੇ ਪਹਿਲਾਂ ਦੱਸ ਦਿੱਤੀ ਮੌਤ ਆ ਗਈ, ਮੇਰੇ ਦਿਮਾਗ ਨੂੰ ਚੱਕਰ ਆਇਆ, ਧਰਤੀ ਹਿਲਦੀ ਵੀ ਸੀ, ਸਰੀਰ ਚ ਕੰਪਨੀ ਆ ਗਈ, ਚਿਹਰੇ ਦਾ ਰੰਗ ਉੱਡ ਗਿਆ, ਪੀਲਾ ਫਟਕ ਹੋ ਗਿਆ। ਮਹਾਂਪੁਰਸ਼ ਨੇ ਕਿਹਾ ਕਿਤੇ ਮੌਤ ਆਈ ਤੂੰ ਪਹਿਲੀ ਨਾ ਮਰ ਜਾਵੇ। ਉਹ ਮਹਾਂਪੁਰਸ਼ ਕਹਿੰਦੇ ਤੈਨੂੰ ਕੀ ਹੋ ਗਿਆ? ਇਹ ਮੇਰਾ ਬੜਾ ਆਧਾਰ ਤੇਰੇ ਜੁਮੇ ਸੀ ਵੀ ਮੈਂ ਸੋਚਦਾ ਸੀ ਕੁਛ ਲੈਣ ਦੇਣ ਹੈ ਆਪਸ ਵਿੱਚ, ਕੁਝ ਤੈਨੂੰ ਦੱਸਣਾ ਸੀ, ਕੁਛ ਪੁੱਛਣਾ ਸੀ ਵੀ ਹੁਣ ਬਾਤ ਇਹ ਹੈ 12 ਸਾਲ ਦਾ ਭਾਰ ਚੁੱਕੇ ਦਿੰਦਾ ਸੀ, ਮੈਂ ਤਾਂ ਦਿੱਤਾ ਲਾਭ ਹੋ ਉੱਠਣ ਲੱਗਾ। ਸੰਤਾਂ ਨੇ ਬਾਂਹ ਫੜ ਲਈ, ਕਿਤੇ ਉੱਠਣ ਕਿਵੇਂ? ਤੈਂ ਦੇ ਹੁਣੇ سوال کیتا سی میں تینوں سوال پوچھنا ہے میں اتر دے رہا جی میں تو سوال کیتا سی ہو نہیں سکتا کہ اتنا پوتر جیون دنیا چ کسی کا ہوگی دسو کی بات ہے میں اتر دے رہا تین کہنا سنت جی اتر وہ چاہیے جیسے جوڑا رہنا وہ میری تو موت آ گئی نیڑے اس کر کے میرے ہوں گھر جان دے تھی اپنا اتر بھی سوال لو تو نہیں میرے اتر کی بھی لوڑ نہیں ہے وہ مہاپرش کہہ رہے پلیا نے چوبی گھنٹے رہتے ہیں بڑا سمجھ کہہ رہا جی میں کر دیا کو بڑے نا بھی کام دسنے تھی ہوں بس میرے بلاؤ نا جی اٹھ کے کھڑا ہو گیا سنتا نے بلایا بول رہے اور اتر لے جا کہ سر جی کیوں گلاس مار رہے ہو کیونکہ تو بولی ہوئی جی کیوں آئے میں تھی کہ پتر منگتے کون ہو چنگا بھی تیری مرضی وہ اتر دن واسطے گھر آنا وہ میرے تیرے مرن تو پہلے تک کہنا پہلا چکر جلدی اس اچے سر اتنی پوڑیاں سن اچا سی جدو آیا سی چھلانگا مار لگا سی کیونکہ جوان سی جدو اتر لگا بیٹھ بیٹھ کے اتر لیا بڑھاپا آیا نہیں جوانی رہی نہیں بڑھاپا نہیں آیا پر جوانی تو نہیں رہی بیماری کوئی نہیں آئی پر تندرستی ختم ہو گئی گھر جانا مشکل ہو گیا لکھا کہ راستے بیٹھ بیٹھ کے بیٹھ بیٹھ کے ہولی ہولی ساہ لینا لینا گھر پہنچ گیا گھر جی گیری ہے ماں کہہ رہی کہ بیٹا تین کی ہوا تو بڑا سی لگ لگ بس ماں میں نہ بلا گھر والی آئی کیا پتہ تم پوچھے نہیں کی چلو ماما اندر رہا ہوئے تو بعد ایک بولتے ہیں جی میں بولتا ہے ایک دو جگہ بٹھا کیونکہ تیری رات تک ٹوٹی تو نہیں گئے یہ سارے سنسار کے نوجوان اتنے کرتے بیا ہونے کے لیے زبان بدل دیتی ہے اس میں ماں ماں کے سب چلی جاتی باپ باپ کے سب چلتے کل ایک بچہ ملیا بڑی پرسنتا ہوئی وہ پتا کہڑا سی انہیں میری واقفیت کرائی کہ بابا جی یہ میرا پتا ہے میں کہا جی کاکا جن سیوا ہوتی ہے نوجوان ایک کرا کہنا بابا جی یہ سیوا نہیں کرانے تو کریں گے کیوں کہنا ساڈے بھی پنڈوں کے میرے باپ ورگا کسی نے باپ نہیں ملیا ایڈا دیوتا بندہ ہے جی کوئی اوگن ہے ہی نہیں ایڈا دیوتا انسان ہے میرا باپ میں کہا با نے شیرا جمنا سفلا کر دیتا اج کل کے کماغت دنیا کہتے ہیں وہ میرے باپ بن جاتا ہے بارہ پنڈا جی ہے تو یہ ایڈا غلط ہے میرا باپ ہے ایڈا نہیں پتا گھر والی آئی آ کے کہنے لگی تھی کی ہوا تین کہنے لگا بھی پگا ماری کہ بس موت آ گئی دینے کیوں کہنا کہ بس میرے دسن والے نے دس دتا چلو یہ بھی چنگا بھی ہوں تم ایڈو جا حساب کتاب کرنے والے سی دی کر لو جا کوئی لین دین جو کچھ نہ دسنا ٹائم بڑا کٹتا جا رہا پر وہ کرنے جی وہ سارا کچھ نبیڑیا چلو جی نے جانا ہوں گا نا جا کے دیکھو ایئرپورٹ سے جی ایک تو دو کلو بھی سامان بدھ ہے وہ بھی کٹ کے دوے کو بڑھا دیا بھی لے جا بادو ہے انہیں کہ لو جی نگ ہے جب جانا پھر بہت کچھ بدھ کسی لگ جاتا ہے چک لو یہ سامان کی کرنا ہے بدھ ہی ہے جب رہنا پھر مانی میں جا کے کر رہے ہو کیوں رہنا پھر اپنے گمانڈی میں دیکھا جی طرح کبھی نہیں سکھو دیا کہنا ہوئے سردار بات سن لگ گئی زندگی چپاں جو کچھ بھی ہوا میں تیرے کو معافی منگنے واسطے آیا ہوا تیرے گھر وہ کہنے بھی مجھے بات دس کی ہے کہ تا بندہ ایسا سی بھی مر سکتا سی معافی نہیں سنگ سر وہ کہنا جی ہوں اس لیے معافی منگنا بھی واقعہ میرے کو ہوا سی اس لیے میں تیرے نال بڑی زیادتی کرتا رہا بھی اگر میں ہوں سنسار تو چلے جا نہیں سکنا بھی جانے اگر تیری برادری بھی کل لے کے جانی ہے تو معاف ہی کر دیا مجھے جی دے پہلے منگے تھے دھاجی سی دتا انہیں گھر پہنچ گیا کہنا تیرے پیسے دے سی چک نہیں پیسے وہ کہنا گل کی ہوگی تو پنچایت نہیں سی دے وہ کہنا پنچایت کی گل چھ ہونا پر چلے ہیں ਮੈਂ ਜਾਣ ਦੀ ਅਰਜ਼ੀ ਦੇਣਾ ਹੈ। ਜਦੋਂ ਮੇਰਾ ਜੀ ਉਦੋਂ ਮੇਰੇ ਘਰ ਤੋਂ ਆਪਣੇ ਘਰ ਚੱਲੇ ਗਏ ਜੀ, ਸਾਰਾ ਕੰਮ ਨਿਬੇੜ ਕੇ ਸ਼ਾਮ ਤੱਕ ਵਿਹਲਾ ਹੋ ਗਿਆ। ਜਿਹਦਾ ਦਿਲ ਵੈਸ਼ ਉਹ ਤੋਂ ਬਾਅਦ ਵੀ ਸਭ ਤੋਂ ਵਿਹਲਾ ਬੁਲਾ ਹੋ ਕੇ ਰਾਤ ਨੂੰ ਕਹਿੰਦਾ ਵੀ ਦੇਖੋ ਹੁਣ ਰਾਤ ਰਹਿ ਗਈ, ਇੱਕ ਨੇਕੀ ਨੂੰ ਆਦਮੀ ਜਿਹਦਾ ਮਾਲ ਦਾ ਪੁੱਤ ਜਾ ਰਿਹਾ ਉਹਨੂੰ ਨੀਂਦ ਆ ਸਕਦੀ ਹੈ, ਜੇ ਬੀਬੀ ਦਾ ਸੁਹਾਗ ਜਾ ਰਿਹਾ ਨੀਂਦ ਕਿਵੇਂ ਆ ਰਹੀ, ਉਹਦਾ ਬੱਚੇ ਦਾ ਕਿਉਂ ਜਾ ਰਿਹਾ, ਸਾਰਾ ਟੱਬਰ ਬੈਠਾ ਝੁਰੁੰਡ ਪਾਈ ਗਿਣੀਆਂ ਗਿਣੀਆਂ ਸਮਾਂ ਜਦੋਂ ਸਵੇਰ ਦਾ ਵਕਤ ਹੋਇਆ ਬਹੁਤ ਘਟਾਲੇ ਦਾ, ਬਸ ਮੌਤ ਦੇ ਆਉਣ ਤੋਂ ਪਹਿਲੀ ਬੇਹੋਸ਼ ਹੋ ਗਿਆ, ਫਿਰ ਸੁਰਤ ਖਤਮ ਹੋ ਗਈ। ਰੋਜ਼ ਨਿਕਲ ਲੱਗਦੇ ਵੀ ਠੀਕ ਹੈ, ਉਹਦੀ ਅਸੂਲ ਚੜ੍ਹੂ ਗਏ ਬਚ ਮਹਾਂਪੁਰਸ਼ ਸਵੇਰੇ ਸਵਖਤ, ਕਿਉਂਕਿ ਪਤਾ ਸੀ ਵੀ ਸੂਰਜ ਚੜ੍ਹਨ ਤੋਂ ਪਹਿਲੇ ਜਾਣ ਦਾ ਫਾਇਦਾ, ਪਹੁੰਚੇ ਰੋ ਰਹੇ ਸੀ ਜਿਹੜੇ ਰੋਂਦੇ ਸੀ ਉਹਨਾਂ ਚੁੱਪ ਕਰਾਇਆ ਵੀ ਰੋਣ ਦੀ ਬਾਤ ਨਹੀਂ ਹੈ, ਮੈਨੂੰ ਦੋ ਗੱਲਾਂ ਕਰ ਲੈਣ ਦੇ। ਉਹਨੂੰ ਅਦੇਕ ਅਵਸਥਾ ਚ ਪਿਆ ਸੀ ਜੁਗਾਇਆ, ਉਹ ਕਾਕਾ ਗੱਲ ਸੁਣਦੀ ਜਾਣ ਲੱਗਿਆ ਕਮ ਸੇ ਕਮ ਮੇਰੇ ਨਾਲ ਗੱਲ ਕਰਨੀ ਪਏਗੀ, ਤੂੰ ਨੇਤਰ ਖੋਲੇ ਬੜਾ ਕਮਜ਼ੋਰ ਦਾ ਬੰਦਾ, ਕਿਉਂਕਿ ਉਹਦੇ ਸੂਰਜਾਂ ਨੂੰ ਬੜਾ ਪਤਾ ਵੀ ਹੁਣ ਜ਼ਿੰਦਗੀ ਐਨ ਅੰਤਲੀਆਂ ਘੜੀਆਂ ਦੇ ਹੈ। ਦੇਖਿਆ ਉਹ ਮਹਾਂਪੁਰਸ਼ ਕਹਿੰਦਾ ਚੰਗਾ ਹੋਇਆ ਸੰਤ ਜੀ ਤੁਸੀਂ ਵੀ ਆ ਗਏ, ਦੇਖਿਓ ਕਹਿੰਦੇ 12 ਸਾਲ ਐਵੇਂ ਆਪਣਾ ਲੱਭਦਾ ਫਿਰਿਆ ਮੈਂ ਤੁਹਾਡੇ ਦੇ ਵਿੱਚ, 12 ਸਾਲ ਕੋਈ ਮੈਂ ਤੁਹਾਡੇ ਪਿੱਛੇ ਪਿਆ ਰਿਹਾ, ਤੁਸੀਂ ਕੀ ਵਿਗਾੜ ਰਿਹਾ ਸੀ ਮੇਰਾ। ਉਹ ਕਹਿੰਦੇ ਮੇਰਾ ਵੀ ਲੈ ਕੀ ਵਿਗਾੜ ਦਿੱਤਾ, ਮੈਂ ਤੇਰੇ ਕੋਲ ਆਇਆ ਉੱਤਰ ਦੇਣ ਵਾਸਤੇ, ਕੱਲ ਫਾਹੀ ਕਰ ਗਿਆ ਤੂੰ ਉੱਤਰ ਲਿਆ ਨਹੀਂ। ਕਹਿੰਦਾ ਸੰਤ ਜੀ ਮੇਰਾ ਟਾਈਮ ਕਿਉਂ ਖਰਾਬ ਕਰ ਦੋ, ਮੈਂ ਤੁਹਾਨੂੰ ਕਹਿ ਤਾ ਵੀ ਮੈਨੂੰ ਉੱਤਰ ਦੀ ਲੋੜ ਨਹੀਂ ਹੈ। ਕਹਿੰਦੇ ਕਿਉਂ ਨਹੀਂ ਲੋੜ ਉੱਤਰ, ਕਹਿੰਦੇ ਜੀ ਮੈਂ ਇੱਕ ਵਾਰ ਦੱਸ ਦਿੱਤਾ 10 ਵਾਰ ਕਹਾ ਲਓ ਵੀ ਉੱਤਰ ਦੀ ਲੋੜ ਕੌਣ ਹੁੰਦੀ ਹੈ, ਜਿਹਨੇ ਜੇਲਾ ਲੈਣਾ ਤੇ ਮੈਂ ਤਾਂ ਮਰ ਜਾਣਾ। ਮਹਾਂਪੁਰਸ਼ ਕਹਿਣ ਲੱਗੇ ਕਾਕਾ ਮੈਂ ਤੇਰੇ ਨਾਲ ਸਿਰਫ ਮਜ਼ਾਕ ਕੀਤਾ ਸੀ, ਤੇਰੀ ਤਾਂ ਉਮਰ ਜੇ ਕਾਫੀ ਲੰਬੀ ਹੈ, ਬਸ ਇਤਨੀ ਗੱਲ ਕਰਨ ਵਿੱਚ ਪਈ, ਪਤਾ ਨਹੀਂ ਤਾਕਤ ਕਿੱਥੋਂ ਆ ਗਈ ਜਿਹੜੀ ਅੱਜ ਪੈਰ ਪਹਿਲਾਂ ਕਦਮ ਹੋ ਗਈ ਸੀ। ਉੱਠ ਕੇ ਬੈਠਾ ਹੋ ਗਿਆ, ਕਹਿੰਦਾ ਸੰਤ ਜੀ ਇਹ ਮਜ਼ਾਕ ਕਰਨੇ ਇਹਦੇ ਚੋਰੇ ਨਹੀਂ, ਇਹਨੂੰ ਮੇਰੀ ਨਾਲ ਕੱਢ ਕੇ ਰੱਖ ਦਿੱਤੀ ਜਾਏ, ਚੇਲਾ ਕਰਨ ਲਾ ਦਿਆ ਜਾਏ, ਤੈਨੂੰ ਕੌਣ ਕਹੂੰਗਾ ਸੰਤ। ਸੰਤਾਂ ਨੇ ਕਿਹਾ ਵੀ ਇਹ ਤਾਂ ਫੇਰ ਦੁਆਰਾ ਹੋ ਗਿਆ, ਹੋਰ ਗੱਲ ਲੈਣੀ ਹੋਈ ਜਗ੍ਹਾ ਸੀ। ਮਹਾਂਪੁਰਸ਼ ਕਹਿੰਦੇ ਮਜ਼ਾਕ ਮੇਰਾ ਸੁਭਾਅ ਨਹੀਂ ਕਰਨ ਦਾ, ਨਹੀਂ ਮੈਂ ਤਾਂ ਦਿਲ ਵਿੱਚ ਕੀਤੇ ਨਹੀਂ ਕਿਸੇ ਨੂੰ ਮਜ਼ਾਕ, ਕਹਿੰਦੇ ਤੂੰ ਮੇਰੇ ਤੇ ਕੀਤਾ, ਕਹਿੰਦੇ ਅਸਲ ਦੇ ਵਿੱਚ ਮੈਂ ਮਜ਼ਾਕ ਨਹੀਂ ਕੀਤਾ, ਮੈਂ ਤੈਨੂੰ ਉੱਤਰ ਦਿੱਤਾ ਹੈ ਇਸ ਪਵਿੱਤਰਤਾ ਦਾ ਕਿ ਮੈਂ ਪਵਿੱਤਰ ਕਿਵੇਂ ਰਹਿ ਗਿਆ। ਮੈਨੂੰ ਇੱਕ ਗੱਲ ਹੁਣ ਕਰਦੇ ਇਹਨੂੰ 8 ਪਹਿਰਾਂ ਦੇ ਅੰਦਰ ਤੈਂ ਕਿਸੇ ਦਾ ਦਿਲ ਖਾਇਆ ਹੋਵੇ, ਕਿਸੇ ਦੀ ਚੀਜ਼ ਚੁੱਕ ਕੇ ਆਪਣੇ ਢੱਕ ਲਿਆ ਹੋਵੇ। ਕਹਿੰਦਾ ਮੈਂ ਤਾਂ ਜੀ ਘਰੋਂ ਗਿਆ ਆਪਣਾ ਲੋਕਾਂ ਦੇ, ਜਿਹਨਾਂ ਦਾ ਧੰਨ ਦੱਬਿਆ ਸੀ ਉਹਨਾਂ ਦੇ ਘਰ ਦੇ ਕੇ ਆਇਆ, ਜਿਹਦੇ ਨਾਲ ਜਾਤੀ ਕੀਤੀ ਸੀ ਮਾਫ਼ੀ ਮੰਗ ਕੇ ਆਇਆ, ਕਿਉਂ ਇਸ ਵਾਸਤੇ ਵੀ ਜਾਣਾ। ਬਸ ਕਹਿੰਦੇ ਸੱਜਣਾ ਮੇਰਾ ਜੀਵਨ ਇਸੇ ਲਈ ਪਵਿੱਤਰ ਹੋ ਗਿਆ, ਤੇਰਾ 8 ਪਹਿਰ ਦੇ ਵਿੱਚ 8 ਪਹਿਰਾਂ ਦੇ ਵਿੱਚ ਤੇਰਾ ਮਨ ਪਵਿੱਤਰ ਰਿਹਾ ਤੇ ਮੇਰਾ ਜ਼ਿੰਦਗੀ ਭਰਦੀ ਹੋ ਗਿਆ, ਮੈਨੂੰ ਮੌਤ ਹਰ ਵੇਲੇ ਮੇਰੇ ਨਿਕਲੀ ਦਿਸਦੀ ਹੈ, ਤੈਨੂੰ 24 ਘੰਟੇ ਦੂਰ ਖੜੀ ਨਹੀਂ ਸੀ। ਕਿੰਨਾ ਫਰਕ ਹੈ, ਕਿਸੇ ਨੂੰ 24 ਸਾਲ ਪਰੇ ਖੜੀ ਨੇੜੇ ਦਿਸ ਰਹੀ ਹੈ, ਕਿਸੇ ਨੂੰ 24 ਘੰਟੇ ਨੇੜੇ ਦਿਸ ਰਹੀ ਹੈ, ਮੌਤ ਨੇੜੇ ਦਿਸੀ ਤੇ ਪਰਿਵਰਤਨ ਆਇਆ ਤੇਰੇ ਵਿੱਚ। ਇਸ ਲਈ ਸੱਜਣਾ ਜੇ ਤੂੰ ਵੀ ਮੇਰੇ ਵਰਗਾ ਬਣਨਾ ਚਾਹੁੰਦਾ ਹੈ ਤਾਂ ਜਿਵੇਂ 8 ਪਹਿਰ ਲੰਘੇ ਬਾਕੀ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਵਿਹਾਰਦਾ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਰਾਜਨ ਹੁਣ ਤੇਰੇ ਸ਼ੈ ਸਾਹਮਣੇ ਵਾਲੇ ਸਨ, ਮੈਂ ਆਪਣੇ ਦਿਲ ਦੀ ਪਾਲਣਾ ਕਰਨ ਵਾਸਤੇ ਤੇਰੇ ਕੋਲ ਆ ਗਏ, ਇਹ ਤੇਰਾ ਕੋਈ ਕੁਛ ਨਹੀਂ ਲੱਗਦਾ, ਕਬੀਰ ਹਮਰਾ ਕੋ ਨਹੀਂ ਹੁਣ ਕੁਛ ਹੁੰਦੇ ਨਾ, ਜਿਹਨੇ ਰੋਜ਼ ਰਚਾਇਆ ਤੁਸੀਂ ਮੈਂ ਸਮਾਏ, ਹੁਣ ਤੂੰ ਕੇਵਲ ਨਾਮ ਦੇ ਨਾਲ ਆਪਣੀ ਧੁਨ ਜੋੜਿਆ ਤੇ ਸਵਾਸ ਤੇਰੇ ਪੂਰੇ ਹੋ ਵਾਲੇ ਹਨ। ਅੰਤਕਾਲ ਜੋ ਨਾਰਾਇਣ ਸਿਮਰੈ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਦੇਵਰੈ, ਬਦਲ ਲੋਚਨ ਤੇ ਨਰ ਮੁਕਤ ਪੀਤੰਬਰ ਵਾ ਕੇ ਦੇ ਵਸੈ। ਮੁਕਤ ਇਹ ਤਾਪਨੀ ਨਦੀ ਦੇ ਕਿਨਾਰੇ ਉਸ ਰਾਜੇ ਦਾ ਅੰਤ ਸਮਾਂ ਗੁਰੂ ਨਾਨਕ ਨੇ ਸਫਲਾ ਕਰ ਦਿੱਤਾ। ਸੋ ਇਸ ਕਰਕੇ ਐਸੇ ਗੁਰੂ ਸਾਹਿਬ ਨਾਨਕ ਦਾਸ ਤੇਰੀ ਸਰਵਾਈ ਸਦਾ ਸਦਾ ਵਲੇ ਵਾਲੇ ਸਦਾ ਵਿਹਾਰ ਕਰੋ
ਸਦਾ ਸਦਾ ਵਲੇ ਵਾਲੇ ਨਾਨਕ ਦਾ ਸੁਖੀ
Thank you. ਹੈ।